ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਸਰਗੁਣ ਤਿੰਨਾਂ ਗੁਣਾਂ ਸਹਿਤ, ਨਿਰਗੁਣ ਜਿੱਥੇ ਤਿੰਨ ਗੁਣ ਨੇ, ਨਿਰੰਕਾਰ ਆਕਾਰ ਰਹਿਤ ਜਿੱਥੇ ਕੋਈ ਆਕਾਰ ਨਹੀਂ, ਸੁਨ ਸਮਾਧੀ ਆਪ ਸਰਗੁਣ ਗੁਣਾ ਸਹਿਤ ਇਹ ਦਿਸਦਾ ਆਕਾਰ, ਇਹ ਵੀ ਨਿਰੰਕਾਰ ਆਪ ਹੀ ਹੈ। ਨਿਰਗੁਣ ਤਿੰਨਾਂ ਗੁਣਾਂ ਤੋਂ ਪਾਰ ਆਕਾਰ ਤੋਂ ਰਹਿਤ ਅਫੁਰ ਅਵਸਥਾ ਵਿੱਚ ਜਿੱਥੇ ਸੁਨ ਸਮਾਧੀ ਹੈ ਉੱਥੇ ਵੀ ਉਹ ਆਪ ਹੀ ਹੈ। ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ। ਜਗਤ ਨੂੰ ਆਪ ਸਿਰਜਿਆ ਹੈ, ਇਹ ਸੰਸਾਰ ਉਸਦਾ ਆਪਣਾ ਕੀਤਾ ਹੈ। ਸਤਿਗੁਰੂ ਫਰਮਾਉਂਦੇ ਹਨ, ਉਹ ਜੀਵਾਂ ਵਿੱਚ ਬੈਠ ਕੇ, ਸ੍ਰਿਸ਼ਟੀ ਵਿੱਚ ਬੈਠ ਕੇ, ਕਰਤਾ ਕਿਰਤ ਵਿੱਚ ਬੈਠ ਕੇ ਆਪਣੇ ਆਪ ਨੂੰ ਆਪ ਹੀ ਯਾਦ ਕਰ ਰਿਹਾ ਹੈ, ਆਪਣਾ ਜਾਪ ਆਪ ਹੀ ਕਰ ਰਿਹਾ ਹੈ। ਅਸ਼ਟਪਦੀ ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤੇ ਹੋਤਾ। ਇੱਕ ਬਹੁਤ ਵੱਡਾ ਦਾਰਸ਼ਨਿਕ ਮਸਲਾ ਸਤਿਗੁਰਾਂ ਨੇ ਇੱਥੇ ਛੇੜਿਆ ਹੈ ਔਰ ਸੁਲਝਾਇਆ ਹੈ। ਇਹ ਧਾਰਨਾ ਸੀ ਕਿ ਜੀਵ ਕਰਮ ਚੱਕਰ ਦਾ ਬੱਧਾ ਆਇਆ ਹੈ, ਕਰਮਾਂ ਦਾ ਫਲ ਭੋਗ ਰਿਹਾ ਹੈ ਔਰ ਭੋਗਦਾ ਰਹੇਗਾ। ਕਰਮ ਚੱਕਰ ਤੋਂ ਕਿਵੇਂ ਮੁਕਤ ਹੋਵੇ? ਕਬੀਰ ਸਾਹਿਬ ਜੀ ਦੇ ਸਾਹਮਣੇ ਵੀ ਇਹ ਮਸਲਾ ਆਇਆ। ਜਦੋਂ ਰੱਬ ਦੇ ਪਿਆਰਿਆਂ ਨੇ ਕਿਹਾ ਉਹ ਇੰਨਾ ਬਖਸ਼ਣਹਾਰ ਹੈ, ਇੱਕ ਛਿਣ ਵਿੱਚ ਸਭ ਗੁਨਾਹ ਮੁਆਫ਼ ਕਰ ਦਿੰਦਾ ਹੈ, ਬਖਸ਼ ਲੈਂਦਾ ਹੈ, ਦਾਰਸ਼ਨਿਕ ਬੰਦਿਆਂ ਉਸ ਵੇਲੇ ਕਿਹਾ ਇੰਨੇ ਚਿਰ ਵਿੱਚ ਜੋ ਇਕੱਠੇ ਕੀਤੇ ਨੇ ਇੰਨੀ ਛੇਤੀ ਕਿਵੇਂ ਬਖਸ਼ੇ ਜਾਣਗੇ? ਇਹ ਤਾਂ ਲੇਖਾ ਹੈ, ਹਿਸਾਬ ਹੈ। ਰੱਬ ਦੇ ਭਗਤ ਕਹਿੰਦੇ ਨੇ ਨਹੀਂ, ਪਹਿਲੇ ਦੱਸੋ ਪੰਜ ਤੱਤ ਮਿਲ ਕਾਇਆ ਕੀਨੀ ਤੱਤ ਕਹਾਂ ਤੇ ਕੀਨ ਰੇ। ਪੰਜਾਂ ਤੱਤਾਂ ਨੇ ਮਿਲ ਕੇ ਸਰੀਰ ਬਣਾ ਦਿੱਤਾ। ਸਾਂਖ ਸ਼ਾਸਤਰ ਦੀ ਗਿਣਤੀ ਐਸੀ ਹੈ, ਕਪਿਲ ਨੇ ਵਿਚਾਰ ਦਿੱਤੇ ਸਨ। ਕਬੀਰ ਸਾਹਿਬ ਕਹਿੰਦੇ ਨੇ ਤੱਤ ਕਿਸਨੇ ਪੈਦਾ ਕੀਤੇ, ਕਹਾਂ ਤੇ ਕੀਨ ਰੇ, ਕਿੱਥੋਂ ਆ ਗਏ? ਪੰਜ ਤੱਤ ਮਿਲ ਕਾਇਆ ਕੀਨੀ ਤੱਤ ਕਹਾਂ ਤੇ ਕੀਨ ਰੇ। ਕਰਮ ਬਦ ਤੁਮ ਜੀਓ ਕਹਿਤ ਹੋ, ਕਰਮੇ ਕਿਨ ਜੀਓ ਦੀਨ ਰੇ। ਕਰਮਾਂ ਦਾ ਵੱਧਾ ਇਹ ਜੀਵ ਹੈ ਅਤੇ ਕਰਮ ਜੀਵ ਨੂੰ ਕਿਸਨੇ ਦੇ ਦਿੱਤੇ ਨੇ, ਭਾਵ ਤਾਂ ਸਪੱਸ਼ਟ ਹੈ। ਹੁਣ ਤਾਂ ਮੰਨ ਲਵਾਂਗੇ ਪਿਛਲੇ ਜਨਮ ਵਿੱਚ ਮੈਂ ਬੁਰੇ ਕਰਮ ਕੀਤੇ, ਉਸਦਾ ਫਲ ਮੈਂ ਹੁਣ ਭੋਗ ਰਿਹਾ ਹਾਂ। ਲੇਕਿਨ ਸਭ ਤੋਂ ਪਹਿਲੇ ਜਦੋਂ ਮੈਂ ਸ੍ਰਿਸ਼ਟੀ 'ਤੇ ਆਇਆ, ਜਦੋਂ ਅਜੇ ਕਰਮ ਕੀਤੇ ਹੀ ਨਹੀਂ ਸਨ, ਪਹਿਲਾ ਜੀਵ ਜਿਹੜਾ ਆਇਆ ਉਹ ਕਿਉਂ ਆਇਆ? ਉਸਨੇ ਕਿਹੜੇ ਕਰਮ ਕੀਤੇ, ਕਰਮਾਂ ਦਾ ਫਲ ਉਸਨੂੰ ਮਿਲਿਆ? ਸਾਹਿਬ ਜੀ ਕਹਿੰਦੇ ਨੇ ਉਸਦੀ ਲੀਲਾ ਹੈ। ਸੰਸਾਰ ਰਚਨਾ ਦਾ ਮਕਸਦ ਆਖਾਂਗੇ ਤਾਂ ਭੁੱਲ ਜਾਵਾਂਗੇ, ਮਕਸਦ ਨਹੀਂ ਇਹ ਖੇਡ ਹੈ। ਖੇਡ ਦਾ ਕੋਈ ਮਕਸਦ ਨਹੀਂ ਹੁੰਦਾ, ਖੇਡ ਦਾ ਇੱਕ ਆਨੰਦ ਹੁੰਦਾ। ਹਾਂ, ਮਰਿਆਦਾ ਜ਼ਰੂਰ ਹੁੰਦੀ ਹੈ, ਖੇਡਣ ਦੇ ਵਿੱਚ ਕਾਨੂੰਨ ਜ਼ਰੂਰ ਹੁੰਦਾ ਹੈ। ਉਸ ਕਾਨੂੰਨ ਨੂੰ ਖਿਡਾਰੀਆਂ ਨੇ ਮੰਨਣਾ ਹੁੰਦਾ, ਜੋ ਤੋੜੇ ਖੇਡ ਦੇ ਗਰਾਊਂਡ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ। ਖੇਡ ਦਾ ਕਾਨੂੰਨ ਜ਼ਰੂਰ ਹੈ। ਅੱਜ ਤਾਂ ਇੰਝ ਜਾਪਦਾ ਖੇਡਾਂ ਨੂੰ ਵੀ ਅਸੀਂ ਧਰਮ ਯੁੱਧ ਬਣਾ ਲਈਏ, ਅਰਦਾਸਾਂ ਹੁੰਦੀਆਂ ਨੇ ਇਸ ਦੇਸ਼ ਦੀ ਟੀਮ ਜਿੱਤ ਜਾਏ, ਉੱਥੇ ਵੀ ਕਪਲੇ ਹੁੰਦੇ ਨੇ, ਖਿਡਾਰੀਆਂ ਵਿੱਚ ਵੀ ਰਿਸ਼ਵਤ ਚੱਲਦੀ ਹੈ, ਨਿਯਮ ਤੋੜੇ ਜਾਂਦੇ ਹਨ, ਫਿਰ ਖਿਡਾਰੀਆਂ ਨੂੰ ਵੀ ਬਾਹਰ ਕੱਢਿਆ ਜਾਂਦਾ। ਪਰ ਜਿਸ ਲੀਲਾ ਨੂੰ ਸਮਝ ਲਿਆ ਜਾਏ, ਕੋਈ ਲੀਲਾ ਸਮਝ ਕੇ ਜੀਵੇ, ਆਨੰਦਿਤ ਹੋਵੇਗਾ। ਇੱਕ ਪ੍ਰਮਾਣ ਆਲਮ ਲੋਕਾਂ ਦਿੱਤਾ ਹੈ। ਤੁਸੀਂ ਸਵੇਰੇ ਕਿਸੇ ਕੰਮ ਲਈ ਜਾ ਰਹੇ ਹੋ, ਵਪਾਰ ਲਈ ਜਾ ਰਹੇ ਹੋ, ਇੱਕ ਬਗੀਚੇ ਵਿੱਚੋਂ ਗੁਜ਼ਰਦੇ ਹੋ, ਕੋਈ ਆਨੰਦ ਨਹੀਂ, ਦੌੜਦੇ ਜਾਂਦੇ ਹੋ, ਤੁਹਾਨੂੰ ਫੁੱਲ ਨਜ਼ਰ ਨਹੀਂ ਆਉਂਦੇ, ਬਗੀਚਾ ਨਜ਼ਰ ਨਹੀਂ ਆਉਂਦਾ, ਸਿਰਫ ਰਸਤਾ ਜਾਪਦਾ। ਸੈਰ ਕਰਨ ਵਾਸਤੇ ਜਦੋਂ ਜਾਂਦੇ ਹੋ ਉਹ ਬਗੀਚਾ ਬੜਾ ਸੁੰਦਰ ਲੱਗਦਾ। ਉਸ ਵੇਲੇ ਸੈਰ ਕੋਈ ਕੰਮ ਨਹੀਂ, ਇੱਕ ਆਨੰਦ ਹੈ। ਲੀਲਾ ਕੋਈ ਕੰਮ ਨਹੀਂ, ਲੀਲਾ ਇੱਕ ਆਨੰਦ ਹੈ, ਲੀਲਾ ਇੱਕ ਖੇਡ ਹੈ, ਇਹ ਉਸ ਦਾ ਖੇਲ ਹੈ। ਸਾਹਿਬ ਜੀ ਫੁਰਮਾ ਰਹੇ ਹਨ, ਅਸ਼ਟਪਦੀ ਜਬ ਆਕਾਰ ਇਹ ਕਛ ਨਾ ਦ੍ਰਿਸ਼ਟਿਤਾ। ਦੱਸੋ ਭਾਈ, ਇਹ ਆਕਾਰ ਜਿਸ ਦਾ ਸੰਸਾਰ ਜਦੋਂ ਕੁਛ ਵੀ ਨਜ਼ਰ ਨਹੀਂ ਸੀ ਆਉਂਦਾ, ਹੈ ਹੀ ਨਹੀਂ ਸੀ, ਕੋਈ ਜੀਵ ਹੀ ਨਹੀਂ ਸੀ, ਪਾਪ ਪੁੰਨ ਤਬ ਕਹਿਤੇ ਹੋਤਾ। ਪਾਪ ਜਾਂ ਪੁੰਨ ਕਿਸ ਜੀਵ ਕੋਲੋਂ ਹੋ ਸਕਦਾ ਸੀ? ਜਬ ਧਾਰੀ ਆਪਣ ਸੁੰਨ ਸਮਾਧ, ਪਰਮਾਤਮਾ ਨੇ ਜਦੋਂ ਸੁੰਨ ਸਮਾਧ ਧਾਰਨ ਕੀਤੀ ਸੀ, ਅਰਬਦ ਨਰਬਦ ਤੁੰਦੂਕਾਰਾ, ਧਰਨ ਨਾ ਗਗਣਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਧ ਲਗਾਇੰਦਾ। ਜਬ ਧਾਰੀ ਆਪਣ ਸੁੰਨ ਸਮਾਧ, ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਕੋਈ ਵੈਰ ਵਿਰੋਧ ਉਸ ਵੇਲੇ ਕਿਸ ਨਾਲ ਕਰਦਾ ਸੀ? ਕਿਸ ਨਾਲ ਵੈਰ ਵਿਰੋਧ ਕਰਨਾ ਸੀ? ਕੋਈ ਵੈਰੀ ਹੈ ਹੀ ਨਹੀਂ, ਦੂਸਰਾ ਹੈ ਹੀ ਨਹੀਂ ਸੀ, ਇੱਕ ਪਰਮਾਤਮਾ ਹੀ ਸੀ। ਜਬ ਇਸ ਕਾ ਵਰਨ ਚਿਹਨ ਨਾ ਜਾਪਤ, ਇਸ ਸੰਸਾਰ ਦਾ ਕੋ ਵਰਨ ਚਿਹਨ ਜਦੋਂ ਨਜ਼ਰ ਹੀ ਨਹੀਂ ਸੀ ਆਉਂਦਾ, ਕੋ ਰੂਪ ਰੰਗ ਦਿਸਦਾ ਹੀ ਨਹੀਂ ਸੀ, ਤਬ ਹਰਖ ਸੋਗ ਕਹੁ ਕਿਸੇ ਵਿਆਪਤ। ਹਰਖ ਖੁਸ਼ੀ ਜਾਂ ਸੋਗ ਚਿੰਤਾ, ਇਹ ਕਿਸ ਨੂੰ ਵਿਆਪ ਸਕਦਾ ਸੀ? ਜਬ ਆਪਣ ਆਪ ਪਾਰ ਬ੍ਰਹਮ, ਜਦੋਂ ਇਕੱਲਾ ਆਪ ਹੀ ਪਾਰ ਬ੍ਰਹਮ ਸੀ, ਆਪੇ ਆਪ ਹੀ ਸੀ, ਤਬ ਮੋਹ ਕਹਾਂ ਕਿਸ ਹੋਵਤ ਪਰਮ। ਫਿਰ ਮੋਹ ਕਿਸ ਨੂੰ ਹੈ ਅਤੇ ਭਰਮ ਕਿਸ ਨੂੰ ਹੋ ਸਕਦਾ ਸੀ? ਆਪਣ ਖੇਲ ਆਪ ਵਰਤੀਜਾ, ਇਹ ਸਾਰੀ ਸ੍ਰਿਸ਼ਟੀ ਉਸਦਾ ਆਪਣਾ ਖੇਲ ਹੈ ਔਰ ਆਪ ਉਸਨੇ ਵਰਤਾਇਆ ਹੈ। ਨਾਨਕ ਕਰਨੇ ਹਾਰ ਨਾ ਦੂਜਾ। ਸਤਿਗੁਰੂ ਫਰਮਾਉਂਦੇ ਨੇ, ਖੇਲ ਕਰਨ ਵਾਲਾ, ਤਮਾਸ਼ਾ ਕਰਨ ਵਾਲਾ ਕੋਈ ਦੂਜਾ ਨਹੀਂ। ਕੀਆ ਖੇਲ ਬੜ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ। ਇਹ ਉਸਦੀ ਰਚਨਾ ਹੈ, ਇਹ ਉਸ ਦਾ ਖੇਲ ਹੈ। ਜਬ ਹੋਵਤ ਪ੍ਰਭ ਕੇਵਲ ਥਣੀ, ਜਿਸ ਵੇਲੇ ਸਿਰਫ ਉਹ ਮਾਲਕ ਆਪ ਹੀ ਸੀ, ਜਦੋਂ ਆਪ ਹੀ ਹੁੰਦਾ, ਤਬ ਬੰਧ ਮੁਕਤ ਕਹੋ ਕਿਸ ਕਹੋ ਗਣੀ। ਫਿਰ ਕੌਣ ਬੰਧਨ ਵਿੱਚ ਹੈ ਅਤੇ ਕਿਸ ਨੂੰ ਆਖੀਏ ਮੁਕਤ ਹੈ? ਜਬ ਇੱਕ ਹੈ ਹਰ ਅਗਮੇ ਅਪਾਰ, ਉਹ ਹਰੀ ਗਮਤਾ ਤੋਂ ਪਹੁੰਚ, ਸਾਡੀ ਪਹੁੰਚ ਤੋਂ ਪਰਾਂ, ਜਿਸ ਦਾ ਪਾਰਾਵਾਰ ਨਹੀਂ, ਜਦੋਂ ਇੱਕ ਆਪ ਹੀ ਸੀ, ਤਬ ਨਰਕ ਸੁਰ ਕਹੋ ਕੌਣ ਅਵਤਾਰ। ਉਸ ਵੇਲੇ ਕੌਣ ਜਨਮਦਾ ਸੀ, ਕਿਹੜਾ ਸੀ ਜਿਹਨੂੰ ਕਹੀਏ ਨਰਕ ਵਿੱਚ ਹੈ ਜਾਂ ਸਵਰਗ ਵਿੱਚ ਹੈ? ਉਹ ਆਪ ਹੀ ਸੀ, ਨਾ ਨਰਕ ਸੀ, ਨਾ ਸੁਰਗ ਸੀ, ਨਾ ਕਿਸੇ ਦਾ ਜਨਮ ਸੀ। ਜਬ ਨਿਰਗੁਣ ਪ੍ਰਭ ਸਹਿਜ ਸੁਭਾਅ, ਸੁਤੇ ਸਿੱਧ ਸਹਿਜ ਅਵਸਥਾ ਵਿੱਚ, ਜਦੋਂ ਤਿੰਨਾਂ ਗੁਣਾਂ ਤੋਂ ਪਾਰ ਨਿਰਗੁਣ ਸਰੂਪ ਪਰਮਾਤਮਾ ਸੀ, ਤਬ ਸ਼ਿਵ ਸ਼ਕਤ ਕਹੋ ਕਿਤ ਠਾਏ। ਭਾਈ, ਸ਼ਿਵ ਅਤੇ ਸ਼ਕਤੀ ਉਸ ਵੇਲੇ ਕਿਸ ਥਾਂ 'ਤੇ ਸਨ? ਭਾਵ ਹੈ ਹੀ ਨਹੀਂ ਸੀ, ਤ੍ਰਿਗੁਣੀ ਮਾਇਆ ਕਿੱਥੇ ਸੀ ਉਸ ਵੇਲੇ? ਉਸ ਵੇਲੇ ਕਿੱਥੇ ਸੀ ਇਹ ਜੀਵ ਅਤੇ ਕਿੱਥੇ ਸੀ ਮਾਇਆ? ਜਬ ਆਪੇ ਆਪ ਆਪਣੀ ਜੋਤ ਧਰੈ, ਜਿਸ ਵੇਲੇ ਪਰਮਾਤਮਾ ਸਿਰਫ ਆਪਣੀ ਜੋਤ ਹੀ ਧਾਰਨ ਕਰਕੇ ਬੈਠਾ ਸੀ, ਆਪਣੀ ਜੋਤ ਹੀ ਜਗਾ ਕੇ ਬੈਠਾ ਸੀ, ਤਬ ਕਵਨ ਨਿਡਰ ਕਵਨ ਕਤ ਡਰੈ। ਉਸ ਵੇਲੇ ਕਿਸ ਨੂੰ ਨਿਰਭਉ ਕਹਿ ਸਕਦੇ ਹਾਂ ਅਤੇ ਕੌਣ ਕਿੱਥੇ ਡਰਦਾ ਸੀ? ਅਸਲ ਵਿੱਚ ਡਰਾਉਣ ਵਾਸਤੇ ਵੀ ਦੂਸਰਾ ਚਾਹੀਦਾ ਹੈ, ਡਰਨ ਵਾਸਤੇ ਵੀ ਦੂਸਰਾ ਚਾਹੀਦਾ ਹੈ। ਜਦੋਂ ਕੋਈ ਕਹਿੰਦਾ ਮੈਂ ਡਰਿਆ, ਪ੍ਰਸ਼ਨ ਪੈਦਾ ਹੁੰਦਾ ਕਿਸ ਤੋਂ ਡਰਿਆ? ਮੈਂ ਡਰਾ ਦਿੱਤਾ ਅਤੇ ਕਿਸ ਨੂੰ ਡਰਾ ਦਿੱਤਾ? ਇਕੱਲਾ ਨਾ ਕੋਈ ਡਰੇਗਾ ਨਾ ਕੋਈ ਡਰਾਏਗਾ। ਡਰਨ ਵਾਸਤੇ ਡਰਾਉਣ ਵਾਸਤੇ ਦੂਸਰਾ ਚਾਹੀਦਾ ਹੈ। ਤਬ ਕਵਨ ਨਿਡਰ ਕਵਨ ਕਤ ਡਰੈ, ਆਪਣ ਚਲਤ ਆਪ ਕਰਨਾ ਹਾਰ। ਆਪਣੇ ਉਸਦੇ ਕੌਤਕ ਨੇ ਅਤੇ ਇਹਨਾਂ ਕੌਤਕਾਂ ਨੂੰ ਤਮਾਸ਼ਿਆਂ ਨੂੰ ਆਪ ਹੀ ਕਰਨ ਹਾਰ ਹੈ। ਨਾਨਕ ਠਾਕੁਰ ਅਗਮ ਅਪਾਰ। ਸਤਿਗੁਰੂ ਫਰਮਾਉਂਦੇ ਹਨ, ਉਹ ਮਾਲਕ ਸਾਡੀ ਗਮਤਾ ਤੋਂ ਭਰੇ ਅਪਾਰ, ਜਿਸ ਦਾ ਪਾਰਲਾ ਕਿਨਾਰਾ ਨਹੀਂ ਲੱਭਦਾ, ਉਹ ਅਕਾਲ ਪੁਰਖ ਅਗਮ ਅਤੇ ਬੇਅੰਤ ਆਪ ਹੀ ਆਪਣੇ ਤਮਾਸ਼ੇ ਕਰਨ ਵਾਲਾ ਹੈ। ਅਬਨਾਸੇ ਸੁਖ ਆਪਣ ਆਸਨ, ਨਾਸ ਰਹਿਤ ਪਰਮਾਤਮਾ ਜਦੋਂ ਸਵੈ ਸਰੂਪ ਵਿੱਚ ਟਿਕਿਆ ਬੈਠਾ ਸੀ, ਆਪਣੀ ਮੌਜ ਵਿੱਚ ਹੀ ਸੀ, ਤਹਿ ਜਨਮ ਮਰਨ ਕਹੁ ਕਹਾਂ ਬਿਨਾਸਨ, ਫਿਰ ਕਿੱਥੇ ਜਨਮ ਅਤੇ ਕਿੱਥੇ ਮਰਨਾ ਅਤੇ ਮੌਤ ਕਿੱਥੇ ਸਨ। ਜਬ ਪੂਰਨ ਕਰਤਾ ਪ੍ਰਭ ਸੋਏ, ਉਹ ਅਕਾਲ ਪੁਰਖ, ਉਹ ਪੂਰਨ ਪ੍ਰਭੂ ਜਦੋਂ ਆਪ ਹੀ ਸੀ, ਤਬ ਜਮ ਕੀ ਤਰਾਸ ਕਹੋ ਕਿਸ ਹੋਏ, ਰੱਬ ਤਾਂ ਮਰਦਾ ਨਹੀਂ, ਪਰਮਾਤਮਾ ਨੂੰ ਤਾਂ ਜਮ ਦਾ ਡਰ ਨਹੀਂ, ਫਿਰ ਜਮ ਦਾ ਡਰ ਦੱਸੋ ਕਿਸ ਨੂੰ ਸੀ। ਜਬ ਅਭਗਤ ਅਗੋਚਰ ਪ੍ਰਭ ਏਕਾ, ਅਭਗਤ ਅਦ੍ਰਿਸ਼ਟ, ਅਗੋਚਰ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰਾਂ, ਜਦੋਂ ਜਿਸ ਵਕਤ ਅਦ੍ਰਿਸ਼ਟ ਅਗੋਚਰ ਪ੍ਰਭੂ ਆਪ ਹੀ ਇੱਕ ਸੀ, ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ, ਅਤੇ ਚਿੱਤਰ ਗੁਪਤ ਫਿਰ ਕਿਸ ਨੂੰ ਲੇਖਾ ਪੁੱਛ ਸਕਦੇ ਸਨ। ਸੱਚ ਤਾਂ ਇਹ ਉਸ ਵੇਲੇ ਚਿੱਤਰ ਗੁਪਤ ਹੈ ਹੀ ਨਹੀਂ ਸਨ, ਅਜੇ ਉਸਨੇ ਚਿੱਤਰ ਗੁਪਤ ਬਣਾਏ ਹੀ ਨਹੀਂ ਸਨ, ਸਿਰਜੇ ਹੀ ਨਹੀਂ ਸਨ। ਜਬ ਨਾਥ ਨਿਰੰਜਨ ਅਗੋਚਰ ਅਗਾਧੇ, ਜਿਸ ਵੇਲੇ ਉਹ ਮਾਲਕ ਨਿਰਲੇਪ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰਾਂ ਅਥਾਹ ਪਰਮਾਤਮਾ ਆਪ ਸੀ, ਤਬ ਕੌਣ ਛੁੱਟੇ ਕੌਣ ਬੰਧਨ ਬਾਂਧੇ। ਕਿਸ ਨੂੰ ਕਹਿ ਸਕਦੇ ਹਾਂ ਮੁਕਤ ਹੈ, ਅਤੇ ਕੌਣ ਹੈ ਜੋ ਬੰਧਨ ਵਿੱਚ ਬੰਧਾ ਸੀ। ਆਪਣੇ ਆਪ ਹੀ ਅਚਰਜਾ ਅਚਰਜ ਰੂਪ ਪਰਮਾਤਮਾ ਆਪ ਹੀ ਆਪ ਹੈ। ਨਾਨਕ ਆਪਣ ਰੂਪ ਆਪ ਹੀ ਉੱਪਰ ਜਾ, ਇਹ ਆਪਣਾ ਆਕਾਰ ਆਪਣਾ ਸਰੂਪ ਉਸਨੇ, ਸਤਿਗੁਰੂ ਕਹਿੰਦੇ ਨੇ, ਆਪ ਹੀ ਪੈਦਾ ਕੀਤਾ ਹੈ। ਜੇ ਨਿਰਮਲ ਪੁਰਖ ਪੁਰਖ ਪਤੀ ਹੋਤਾ, ਪੁਰਖਾਂ ਦਾ ਪਤੀ ਪੁਰਖਾਂ ਦਾ ਮਾਲਕ, ਉਹ ਨਿਰਮਲ ਪੁਰਖ ਪਵਿੱਤਰ ਪੁਰਖ ਜਦੋਂ ਆਪ ਹੀ ਇਕੱਲਾ ਆਪ ਸੀ, ਤਹਿ ਬਿਨ ਮੈਲ ਕਹੋ ਕਿਆ ਧੋਤਾ, ਇਹ ਪਾਪਾਂ ਦੀ ਮੈਲ ਹੀ ਨਹੀਂ ਸੀ, ਰੱਬ ਨੂੰ ਤਾਂ ਪਾਪਾਂ ਦੀ ਮੈਲ ਨਹੀਂ ਲੱਗਦੀ, ਫਿਰ ਕੌਣ ਧੋਂਦਾ ਸੀ। ਭਾਵ ਨਾ ਕੋਈ ਮੈਲ ਸੀ ਅਤੇ ਨਾ ਕੋਈ ਧੋਂਦਾ ਸੀ। ਜੈ ਨਿਰੰਜਨ ਨਿਰੰਕਾਰ ਨਿਰਬਾਨ, ਜਿੱਥੇ ਨਿਰਲੇਪ ਨਿਰਾਕਾਰ ਵਾਸ਼ਨਾ ਰਹਿਤ ਪਰਮਾਤਮਾ ਆਪ ਹੀ ਸੀ, ਤਹਿ ਕੌਣ ਕੌ ਮਾਣ ਕੌਣ ਅਭਿਮਾਨ, ਕਿਸ ਨੂੰ ਮਾਣ ਸੀ। ਅਸਲ 'ਚ ਮਾਣ ਹੁੰਦਾ ਵਸਤੂ ਦਾ, ਉਹ ਉਸ ਵੇਲੇ ਕੋਈ ਵਸਤੂ ਹੀ ਨਹੀਂ ਸੀ। ਕਿਸ ਨੂੰ ਮਾਣ ਸੀ ਅਤੇ ਕਿਸ ਨੂੰ ਅਭਿਮਾਨ, ਮਾਣ ਕਰਨਾ ਕਿਸੇ ਨੂੰ ਸਨਮਾਨ ਦੇਣਾ, ਅਭਿਮਾਨ ਹੰਕਾਰ ਵਾਲਾ ਵਰਤਾਓ ਕਰਨਾ, ਦੋਵੇਂ ਨਹੀਂ ਸਨ। ਜੈ ਸਰੂਪ ਕੇਵਲ ਜਗਦੀਸ਼, ਜਿਸ ਵੇਲੇ ਜਗਤ ਦੇ ਈਸ਼ਵਰ ਦੀ ਸਿਰਫ ਹਸਤੀ ਸੀ, ਉਹ ਹੀ ਸਰੂਪ ਸੀ, ਹੋਰ ਕੋਈ ਸਰੂਪ ਨਹੀਂ ਸੀ। ਤਹਿ ਛਲ ਛਿਦਰ ਲਗਤ ਕਹੁ ਕੇਸ, ਉਸ ਵੇਲੇ ਧੋਖਾ ਅਤੇ ਐਬ, ਇਹ ਦੱਸੋ ਕਿਸ ਨੂੰ ਲੱਗ ਸਕਦੇ ਸਨ। ਧੋਖਾ ਕਰਨ ਵਾਸਤੇ ਦੂਸਰਾ ਚਾਹੀਦਾ, ਇਕੱਲਾ ਹੀ ਹੋਵੇਗਾ ਅਤੇ ਧੋਖਾ ਕਿਸ ਨਾਲ ਕਰੇਗਾ, ਛਲ ਕਿਸ ਨਾਲ ਕਰੇਗਾ, ਫਰੇਬ ਕਿਸ ਨਾਲ ਕਰੇਗਾ। ਜੇ ਜੋਤ ਸਰੂਪੀ ਜੋਤ ਸੰਗ ਸਮਾਵੈ, ਉਹ ਜੋਤ ਸਰੂਪੀ ਪਰਮਾਤਮਾ ਆਪਣੀ ਜੋਤ ਵਿੱਚ ਆਪ ਹੀ ਸਮਾਇਆ ਸੀ। ਤਹਿ ਕਿਸੇ ਭੋਗ ਕਮਣ ਤ੍ਰਿਪਤਾਵੈ, ਉਸ ਵੇਲੇ ਭੁੱਖ ਕਿਸ ਨੂੰ ਲੱਗਦੀ ਸੀ ਅਤੇ ਤ੍ਰਿਪਤ ਕੌਣ ਸੀ। ਕਰਨ ਕਰਾਵਣ ਕਰਨਾ ਹਾਰ, ਉਹ ਪਰਮਾਤਮਾ ਕਰਨ ਵਾਲਾ ਹੈ, ਕਰਾਵਣ ਵਾਲਾ ਹੈ, ਆਪ ਕਰਨ ਹਾਰ ਹੈ। ਨਾਨਕ ਕਰਤੇ ਕਾ ਨਾ ਸ਼ੁਮਾਰ, ਸ਼ੁਮਾਰ ਦਾ ਅਰਥ ਹੈ ਗਿਣਤੀ ਅੰਦਾਜ਼ਾ, ਉਸ ਕਰਤੇ ਦਾ ਕੋਈ ਅੰਦਾਜ਼ਾ ਨਹੀਂ ਕਿੱਡਾ ਵੱਡਾ ਹੈ, ਕੀ ਉਸਨੇ ਅੱਜ ਤੱਕ ਕੀਤਾ ਹੈ, ਕੀ ਕਰੇਗਾ, ਕੀ ਕਰ ਸਕਦਾ, ਉਹ ਆਪ ਹੀ ਜਾਣਦਾ ਹੈ। ਜਬ ਆਪਣੀ ਸ਼ੋਭਾ ਆਪਣ ਸੰਗ ਬਣਾਈ, ਜਿਸ ਵੇਲੇ ਉਸਨੇ ਆਪਣੀ ਸ਼ੋਭਾ ਆਪਣੀ ਵਡਿਆਈ ਆਪਣੇ ਨਾਲ ਹੀ ਬਣਾਈ ਸੀ। ਹੁਣ ਸ਼ੋਭਾ ਕਰਾਉਣ ਵਾਸਤੇ ਕਰਨ ਵਾਸਤੇ ਦੂਸਰਾ ਤਾਂ ਚਾਹੀਦਾ, ਲੇਕਿਨ ਉਸ ਦੀ ਸ਼ੋਭਾ ਆਪਣੇ ਆਪ ਵਿੱਚ ਵੀ ਹੈ, ਦੂਸਰੇ ਦੀ ਜ਼ਰੂਰਤ ਨਹੀਂ। ਉਹ ਕਿਸੇ ਦਾ ਮੁਹਤਾਜ ਨਹੀਂ। ਆਪਣੇ ਆਪ ਵਿੱਚ ਉਸਦੀ ਮਹਿਮਾ ਟਿਕੀ ਹੋਈ ਹੈ। ਤਬ ਕਮਣ ਮਾਏ ਬਾਪ ਮਿੱਤਰ ਸੁੱਤ ਪਹਾਈ। ਜਿਸ ਵੇਲੇ ਪਰਮਾਤਮਾ ਇਕੱਲਾ ਆਪ ਹੀ ਸੀ, ਕੌਣ ਸੀ ਕਿਸੇ ਦੀ ਮਾਂ, ਕੌਣ ਸੀ ਉਸ ਵੇਲੇ ਬਾਪ, ਕੌਣ ਸੀ ਮਿੱਤਰ, ਕੌਣ ਸੀ ਪੁੱਤਰ, ਕੌਣ ਸੀ ਭਾਈ, ਭਾਵ ਪਰਿਵਾਰ ਉਸ ਵੇਲੇ ਹੈ ਹੀ ਨਹੀਂ ਸਨ। ਜੈ ਸਰਬ ਕਲਾ ਆਪੇ ਪ੍ਰਵੀਨ, ਜਿੱਥੇ ਸਾਰੀਆਂ ਕਲਾ ਵਿੱਚ ਚਤਰ, ਪ੍ਰਵੀਨ, ਨਿਪੁੰਨ, ਸਰਬ ਕਲਾ ਸਮਰੱਥ ਉਹ ਪਰਮਾਤਮਾ ਆਪ ਹੀ ਸੀ। ਤੈਂ ਵੇਦ ਕਤੇਬ ਕਹਾਂ ਕਉ ਚੀਨ, ਕਿੱਥੇ ਕੋਈ ਪਛਾਣਦਾ ਸੀ ਕਿ ਵੇਦ ਕੌਣ ਹੈ ਅਤੇ ਕਤੇਬ ਕੌਣ ਹਨ। ਨਾ ਉਸ ਵੇਲੇ ਕੋਈ ਵੇਦ ਸੀ, ਨਾ ਕੋਈ ਪੜ੍ਹਨ ਵਾਲਾ ਸੀ, ਨਾ ਕਤੇਬ ਸਨ ਅਤੇ ਨਾ ਕੋਈ ਕਾਜ਼ੀ ਮੁੱਲਾ ਸੀ। ਉਸ ਵੇਲੇ ਨਾ ਵੇਦ ਸਨ ਨਾ ਕਤੇਬ, ਜਬ ਆਪਣੇ ਆਪ ਆਪ ਉਰਧਾਰ ਹੈ, ਆਪਣੇ ਆਪ ਨੂੰ ਆਪ ਹੀ ਹਿਰਦੇ ਵਿੱਚ ਧਾਰਨ ਕਰਕੇ ਟਿਕਾ ਕੇ ਬੈਠਦਾ, ਆਪ ਹੀ ਜਦੋਂ ਪਰਮਾਤਮਾ ਹੁੰਦਾ ਤਾਂ ਸ਼ਗਨ ਅਪਸ਼ਗਨ ਕਹਾਂ ਵਿਚਾਰੇ। ਉਸ ਵੇਲੇ ਸ਼ਗਨ ਅਤੇ ਅਪਸ਼ਗਨ ਕੌਣ ਵਿਚਾਰਦਾ। ਰਸਤੇ 'ਤੇ ਤੁਰਨ ਲੱਗਾ, ਬਿੱਲੀ ਰਸਤਾ ਘੱਟ ਗਈ, ਲੇਕਿਨ ਉਸ ਵੇਲੇ ਨਾ ਕੋਈ ਬਿੱਲੀ ਸੀ, ਨਾ ਕੋਈ ਰਸਤੇ 'ਤੇ ਤੁਰਨ ਵਾਲਾ ਸੀ, ਨਾ ਕੋਈ ਸ਼ਗਨ ਅਪਸ਼ਗਨ ਦੱਸਣ ਵਾਲਾ ਪੰਡਿਤ ਸੀ, ਨਾ ਕੋਈ ਮੰਨਣ ਵਾਲਾ ਸੀ। ਉਸ ਵੇਲੇ ਤਾਂ ਪਰਮਾਤਮਾ ਆਪੇ ਆਪ ਸੀ। ਜੈ ਸਰਬ ਕਲਾ ਆਪੇ ਪ੍ਰਵੀਨ, ਤੈਂ ਵੇਦ ਕਤੇਬ ਕਹਾਂ ਕਉ ਚੀਨ, ਜਬ ਆਪਣੇ ਆਪ ਆਪ ਉਰਧਾਰ ਹੈ ਤਉ ਸ਼ਗਨ ਅਪਸ਼ਗਨ ਕਹਾਂ ਵਿਚਾਰ ਹੈ। ਜੈ ਆਪਣ ਓਚ ਆਪਣੇ ਆਪ ਨੇਰਾ, ਜਿੱਥੇ ਉਹ ਪਰਮਾਤਮਾ ਆਪ ਹੀ ਉੱਚਿਆਂ ਤੋਂ ਉੱਚਾ ਸੀ, ਨੇੜੇ ਤੋਂ ਨੇੜੇ ਸੀ, ਤੈ ਕੌਣ ਠਾਕੁਰ ਕੌਣ ਕਹੀਏ ਚਿਹਰਾ। ਉਸ ਵੇਲੇ ਮਾਲਕ ਕਿਸ ਨੂੰ ਕਹਿ ਸਕਦੇ ਹਾਂ ਅਤੇ ਦਾਸ ਕਿਸ ਨੂੰ ਕਹਿ ਸਕਦੇ ਹਾਂ, ਉਹ ਆਪ ਹੀ ਆਪ ਸੀ। ਬਿਸਮਨ ਬਿਸਮ ਰਹੇ ਬਿਸਮਾਤ, ਨਾਨਕ ਆਪਣੀ ਗਤ ਜਾਣੋ ਆਪ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਅਕਾਲ ਪੁਰਖੇ ਅੱਗੇ ਜੋਦੜੀ ਕਰੀਏ ਅਤੇ ਇੰਝ ਆਖੀਏ, ਹੇ ਅਕਾਲ ਪੁਰਖ, ਤੂੰ ਆਪਣੀ ਗਤ ਆਪ ਹੀ ਜਾਣਦਾ ਹੈ, ਭਾਵ ਤੂੰ ਕਿਸ ਅਵਸਥਾ ਵਿੱਚ ਹੈ ਇਹ ਤੂੰ ਆਪ ਹੀ ਜਾਣਦਾ ਹੈ, ਇਹ ਜੀਵ ਤੇਰੀ ਗਤੀ ਭਾਲਦੇ ਹਨ, ਹੈਰਾਨ ਹੋ ਜਾਂਦੇ ਹਨ, ਵਿਸਮਾਦ ਹੋ ਜਾਂਦੇ ਹਨ, ਅਸਚਰਜ ਹੋ ਰਹੇ ਹਨ। ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਣੋ ਆਪ। ਜੈ ਅਛਲ ਅਛੇਦ ਅਭੇਦ ਸਮਾਇਆ। ਜਿਸ ਵੇਲੇ ਉਹ ਪਰਮਾਤਮਾ ਅਛਲ, ਜੋ ਛਲਿਆ ਨਹੀਂ ਜਾਂਦਾ, ਅਛੇਦ ਜੋ ਕੱਟਿਆ ਨਹੀਂ ਜਾਂਦਾ, ਅਭੇਦ ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ, ਉਹ ਆਪਣੇ ਆਪ ਵਿੱਚ ਆਪ ਹੀ ਸਮਾਇਆ ਸੀ। ਉਹਾਂ ਕਿਸੇ ਵਿਆਪਤ ਮਾਇਆ, ਉਸ ਵੇਲੇ ਕਿਸ ਨੂੰ ਮਾਇਆ ਵਿਆਪਤੀ ਸੀ, ਭਾਵ ਮਾਇਆ ਦਾ ਪ੍ਰਭਾਵ ਕਿਸ 'ਤੇ ਪੈ ਸਕਦਾ ਸੀ। ਆਪਸ ਕੋ ਆਪੇ ਆਦੇਸ਼, ਆਦੇਸ਼ ਹੁੰਦੀ ਨਮਸਕਾਰ, ਆਪਣੇ ਆਪ ਨੂੰ ਆਪ ਹੀ ਨਮਸਕਾਰ ਕਰ ਰਿਹਾ ਸੀ, ਆਦੇਸ਼ ਕਰ ਰਿਹਾ ਸੀ। ਤਿਹੋ ਗੁਣ ਕਾ ਨਾ ਹੀ ਪ੍ਰਵੇਸ਼, ਤਿੰਨਾਂ ਗੁਣਾਂ ਦਾ ਉਸ ਵੇਲੇ ਪ੍ਰਵੇਸ਼ ਨਹੀਂ ਸੀ। ਜੈ ਏਕ ਹੈ ਏਕ ਏਕ ਭਗਵੰਤਾ, ਜਿਸ ਵੇਲੇ ਇੱਕ ਆਪ ਹੀ ਆਪ ਭਗਵਾਨ ਸੀ, ਤੈ ਕੌਣ ਅਚਿੰਤ, ਕਿਸ ਲਾਗੈ ਚਿੰਤਾ, ਕੌਣ ਹੈ ਜਿਹੜਾ ਬੇਫਿਕਰ ਬੇਪਰਵਾਹ ਅਚਿੰਤ ਸੀ, ਅਤੇ ਕੌਣ ਹੈ ਜਿਸ ਨੂੰ ਚਿੰਤਾ ਲੱਗਦੀ ਹੈ, ਭਾਵ ਚਿੰਤਾ ਉਸ ਵੇਲੇ ਨਹੀਂ ਸੀ। ਜੈ ਆਪਣੇ ਆਪ ਆਪ ਪਤੀਯਾਰਾ, ਜਿੱਥੇ ਆਪਣੇ ਆਪ ਨੂੰ ਆਪ ਹੀ ਉਹ ਤਸੱਲੀ ਦੇ ਰਿਹਾ ਸੀ, ਆਪਣੇ ਆਪ ਨੂੰ ਆਪ ਹੀ ਪਤਿਆਉਣ ਵਾਲਾ ਸੀ, ਤੈ ਕੌਣ ਕਥਾ ਕੌਣ ਸੁਣਨੇ ਹਾਰਾ, ਕੌਣ ਉਸ ਵੇਲੇ ਕਥਦਾ ਸੀ, ਕਥਨ ਕਰਦਾ ਸੀ, ਅਤੇ ਕੌਣ ਸੁਣਦਾ ਸੀ, ਸੁਣਨਹਾਰ ਕੌਣ ਸੀ। ਇੱਕ ਦੂਸਰੇ ਨੂੰ ਸੁਣਾਉਂਦੇ ਤਾਂ ਹਾਂ ਕਿ ਤਸੱਲੀ ਹੋ ਜਾਏ। ਅਸਲ ਵਿੱਚ ਇਹ ਉਪਦੇਸ਼ ਸਾਰਾ ਇਸ ਲਈ ਹੈ ਕਿ ਦੂਸਰੇ ਦੀ ਤਸੱਲੀ ਹੋ ਜਾਏ, ਪਰ ਦੂਸਰਾ ਹੈ ਹੀ ਨਹੀਂ। ਕੌਣ ਉਸ ਵੇਲੇ ਕਥਨਹਾਰ ਸੀ, ਕੌਣ ਸੁਣਨ ਵਾਲਾ ਸੀ? ਬਹੁ ਬੇਅੰਤ ਊਚ ਅਤੇ ਉੱਚਾ, ਉਹ ਬਹੁਤ ਬੇਅੰਤ ਹੈ, ਉਹ ਉੱਚਿਆਂ ਤੋਂ ਉੱਚਾ ਹੈ। ਨਾਨਕ ਆਪਸ ਕਉ ਆਪਹਿ ਪਹੁੰਚਾ, ਉਹ ਜੋ ਬੇਅੰਤ ਹੈ, ਉੱਚਿਆਂ ਤੋਂ ਉੱਚਾ ਹੈ, ਆਪਣੇ ਆਪ ਤੱਕ ਆਪ ਹੀ ਅਪੜਨ ਵਾਲਾ ਹੈ, ਕੋਈ ਦੂਸਰਾ ਉਸ ਤੱਕ ਨਹੀਂ ਪਹੁੰਚ ਸਕਦਾ, ਉੱਥੇ ਤੱਕ ਕਿਸੇ ਦੀ ਪਹੁੰਚ ਨਹੀਂ। ਆਪਣੇ ਤੱਕ ਪਹੁੰਚਣ ਵਾਲਾ ਆਪਣੇ ਬਰਾਬਰ ਦਾ ਆਪ ਹੀ ਹੈ। ਜੇ ਆਪ ਰਚਿਓ ਪ੍ਰਪੰਚ ਆਕਾਰ, ਪ੍ਰਪੰਚ ਦਾ ਅਰਥ ਹੈ ਦ੍ਰਿਸ਼ਮਾਨ ਸੰਸਾਰ, ਇਹ ਖਿਲਾਰਾ, ਇਹ ਵਿਸਥਾਰ, ਇਹ ਜਿਸ ਵੇਲੇ ਉਸਨੇ ਇਹ ਪ੍ਰਪੰਚ, ਇਹ ਸੰਸਾਰ ਦਾ ਆਕਾਰ ਬਣਾਇਆ, ਤਿਉਂ ਗੁਣ ਮੈਂ ਕਿਨੋ ਵਿਸਥਾਰ। ਪਹਿਲੇ ਤਿੰਨ ਗੁਣ ਰਜ ਤਮ ਸੱਤ ਉਸਨੇ ਆਪਣੇ ਵਿੱਚ ਸਮੇਟੇ ਸਨ। ਸੰਖੇਪ ਕਰਕੇ ਕਹੀਏ, ਤਮ ਕੀ ਹੈ? ਰੁਕਣਾ। ਜਿਵੇਂ ਇੱਕ ਵਸਤੂ ਰੁਕੀ ਪਈ ਹੈ, ਜੜ ਹੈ, ਜਿੱਥੇ ਹੈ ਉੱਥੇ ਹੀ ਹੈ। ਰਜ ਦਾ ਅਰਥ ਹੈ ਦੌੜਨਾ। ਇਹੀ ਕਾਰਨ ਹੈ ਤਮੋ ਗੁਣੀ ਕੁਛ ਨਹੀਂ ਕਰਨਾ ਚਾਹੁੰਦਾ, ਜਿੱਥੇ ਪਿਆ ਹੈ ਪਿਆ ਹੈ। ਰਜੋ ਗੁਣੀ ਰਾਜਸੀ ਦੌੜ ਭੱਜ ਕਰਦਾ, ਬੈਠਣਾ ਨਹੀਂ ਚਾਹੁੰਦਾ। ਸੱਤ ਹੈ ਦੋਵਾਂ ਦਾ ਸੰਤੁਲਨ, ਕਦੋਂ ਚੱਲਣਾ ਹੈ ਕਦੋਂ ਰੁਕਣਾ ਹੈ। ਗੱਡੀ ਦੌੜਨੀ ਵੀ ਚਾਹੀਦੀ ਹੈ, ਲੇਕਿਨ ਬ੍ਰੇਕ ਵੀ ਲੱਗਣੀ ਚਾਹੀਦੀ ਹੈ, ਦੌੜਦੀ ਹੀ ਜਾਏ, ਕਿਤੇ ਰੁਕੇ ਹੀ ਨਾ। ਰਜੋ ਗੁਣੀ ਕਿਤੇ ਰੁਕੇ ਹੀ ਨਾ ਤਾਂ ਮਰੇਗਾ, ਤਮੋ ਗੁਣੀ ਪਿਆ ਪਿਆ ਮਰੇਗਾ, ਕੁਛ ਕਰ ਨਹੀਂ ਸਕਦਾ। ਸੱਤ, ਇਹ ਤਿੰਨ ਗੁਣ ਰਲਾ ਕੇ ਕਿ ਦੌੜਨਾ ਵੀ ਹੈ ਜੀਵ ਨੇ, ਰੁਕਣਾ ਵੀ ਹੈ, ਪਰ ਕਦੋਂ ਦੌੜਨਾ ਹੈ ਕਦੋਂ ਰੁਕਣਾ ਹੈ, ਇਹ ਉਸਨੇ ਤਿੰਨਾਂ ਗੁਣਾਂ ਵਿੱਚ ਵਿਸਥਾਰ ਕਰ ਦਿੱਤਾ। ਤਿੰਨ ਗੁਣ ਜਦੋਂ ਵੱਖ ਵੱਖ ਹੋ ਜਾਂਦੇ ਨੇ ਸ੍ਰਿਸ਼ਟੀ ਰਹਿੰਦੀ ਹੈ, ਤਿੰਨ ਗੁਣ ਇੱਕ ਹੋ ਜਾਂਦੇ ਨੇ ਸ੍ਰਿਸ਼ਟੀ ਮੁੱਕ ਜਾਂਦੀ ਹੈ, ਨਹੀਂ ਚੱਲ ਸਕਦੀ। ਤਿਉਂ ਗੁਣ ਮੈਂ ਕਿਨੋ ਵਿਸਥਾਰ, ਪਾਪ ਪੁੰਨ ਤੈਂ ਭਈ ਕਹਾਵਤ। ਪਾਪ ਪੁੰਨ ਦੀ ਕਹਾਵਤ ਉਸ ਵੇਲੇ ਚੱਲੀ ਜਦੋਂ ਸ੍ਰਿਸ਼ਟੀ ਬਣ ਗਈ। ਇੱਕ ਬੰਦੇ ਦਾ ਵਿਵਹਾਰ ਦੂਸਰੇ ਨਾਲ ਠੀਕ ਨਹੀਂ ਰਿਹਾ, ਕਿਹਾ ਇਹ ਪਾਪੀ ਹੈ। ਅਕਾਲ ਪੁਰਖ ਇਕੱਲਾ ਸੀ, ਪਾਪ ਪੁੰਨ ਨਹੀਂ। ਪਾਪ ਪੁੰਨ ਤੈਂ ਭਈ ਕਹਾਵਤ ਕਿਸ ਵੇਲੇ? ਜਿਸ ਵੇਲੇ ਜੇ ਆਪ ਰਚਿਓ ਪ੍ਰਪੰਚ ਆਕਾਰ, ਤਿਉਂ ਗੁਣ ਮੈਂ ਕਿਨੋ ਵਿਸਥਾਰ। ਪਾਪ ਪੁੰਨ ਤੈਂ ਭਈ ਕਹਾਵਤ, ਕਉ ਨਰਕ ਕਉ ਸੁਰਗ ਮਛਾਵਤ। ਉਸ ਵੇਲੇ ਕੋਈ ਨਰਕ ਚਾਹੁਣ ਲੱਗ ਪਿਆ, ਕੋਈ ਸਵਰਗ ਚਾਹੁਣ ਲੱਗ ਪਿਆ। ਇਹ ਨਰਕ ਸਵਰਗ ਦੀ ਗੱਲ ਜਿਹੜੀ ਹੈ ਉਸ ਵੇਲੇ ਝੱਲੀ। ਨਰਕ ਕੌਣ ਚਾਹੁੰਦਾ? ਆਪਣੇ ਵਾਸਤੇ ਤਾਂ ਕੋਈ ਨਹੀਂ ਚਾਹੁੰਦਾ, ਪਰ ਚਾਹੁੰਦਾ ਜ਼ਰੂਰ ਹੈ ਦੂਸਰੇ ਵਾਸਤੇ। ਇਹ ਚਾਹੁੰਦਾ ਮੈਂ ਤਾਂ ਨਾ ਜਾਵਾਂ, ਦੂਸਰਾ ਨਰਕਾਂ ਨੂੰ ਜਾਵੇ, ਮੈਂ ਸਵਰਗਾਂ ਵਿੱਚ ਜਾਵਾਂ। ਬੰਦਾ ਚਾਹੁੰਦਾ ਜ਼ਰੂਰ ਹੈ ਨਰਕ ਵੀ ਹੋਣ ਸਵਰਗ ਵੀ, ਪਰ ਸਵਰਗ ਮੇਰੇ ਵਾਸਤੇ, ਨਰਕ ਦੂਸਰੇ ਵਾਸਤੇ। ਕਉ ਨਰਕ ਕਉ ਸੁਰਗ ਬੰਛਾਵਤ। ਆਲ ਜਾਲ ਮਾਇਆ ਜੰਜਾਲ, ਇਸ ਸੰਸਾਰ ਦੇ ਘਰਾਂ ਦੇ ਜੰਜਾਲ, ਮਾਇਆ ਦੇ ਜੰਜਾਲ। ਹਉਮੈ ਮੋਹ ਭਰਮ ਭੈ ਭਾਰ, ਹਉਮੈ ਇਹ ਮੋਹ ਭਰਮ ਡਰ ਇਸ ਦਾ ਭਾਰ। ਦੁੱਖ ਸੁੱਖ ਮਾਣ ਅਪਮਾਨ, ਦੁੱਖ ਸੁੱਖ ਇੱਜ਼ਤ ਬੇਇੱਜ਼ਤੀ, ਅਨੇਕ ਪ੍ਰਕਾਰ ਕੀਓ ਵਖਿਆਨ। ਅਨੇਕਾਂ ਪ੍ਰਕਾਰ ਨਾਲ ਇਸ ਦਾ ਵਖਿਆਨ ਹੋਇਆ, ਗ੍ਰੰਥ ਲਿਖੇ ਗਏ, ਬੋਲਿਆ ਗਿਆ। ਆਪਣ ਖੇਲ ਆਪ ਕਰ ਦੇਖੈ, ਆਪਣੇ ਖੇਲ ਨੂੰ ਆਪ ਹੀ ਕਰਦਾ ਹੈ, ਆਪ ਹੀ ਵੇਖਦਾ ਹੈ। ਖੇਲ ਸੰਕੋਚੈ ਤਾਂ ਨਾਨਕ ਇੱਕ ਹੈ। ਜਿਸ ਵੇਲੇ ਖੇਲ ਨੂੰ ਸੰਕੋਚਦਾ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਵੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਇੱਕ ਹੈ ਇੱਕ ਅੰਕਾਰਾ। ਖੇਲ ਸੰਕੋਚੇ ਤਾਂ ਨਾਨਕ ਇੱਕ ਹੈ। ਜੈ ਅਵਗਤ ਭਗਤ ਤੈਂ ਆਪ, ਜਿੱਥੇ ਪਰਮਾਤਮਾ ਹੈ, ਅਦ੍ਰਿਸ਼ਟ ਪਰਮਾਤਮਾ, ਉੱਥੇ ਹੀ ਉਸਦਾ ਭਗਤ ਹੈ। ਜਿੱਥੇ ਭਗਤ ਹੈ ਉੱਥੇ ਪਰਮਾਤਮਾ ਆਪ ਹੈ, ਭਾਵ ਵੱਖ ਨਹੀਂ, ਦੋਵੇਂ ਇੱਕ ਹਨ। ਜੈ ਪਸਰੈ ਪਾਸਾਰ ਸੰਤ ਪ੍ਰਤਾਪ, ਜਿੱਥੇ ਵੀ ਇਹ ਜਗਤ ਦਾ ਖਿਲਾਰਾ ਪ੍ਰਭੂ ਨੇ ਖਿਲਾਰਿਆ, ਇਹ ਸੰਤਾਂ ਦੀ ਮਹਿਮਾ ਵਾਸਤੇ ਹੈ, ਸੰਤਾਂ ਦੇ ਪ੍ਰਤਾਪ ਵਾਸਤੇ ਹੈ। ਅਤੇ ਗੁਰਮੁਖ ਧਰਤੀ ਸਾਚੇ ਸਾਜੀ, ਦੋਹੋਂ ਪਾਹ ਕਾ ਆਪੇ ਧਣੇ। ਦੋਵਾਂ ਪੱਖਾਂ ਦਾ ਉਹ ਆਪ ਹੀ ਮਾਲਕ ਹੈ। ਉਹ ਦੋਵੇਂ ਪੱਖ ਕਿਹੜੇ ਨੇ? ਸੰਤਾਂ ਦਾ ਪ੍ਰਤਾਪ ਅਤੇ ਮਾਇਆ ਦਾ ਪ੍ਰਭਾਵ। ਉਨਕੀ ਸ਼ੋਭਾ ਉਨਹੂੰ ਬਣੀ, ਉਸ ਪਰਮਾਤਮਾ ਦੀ ਸ਼ੋਭਾ ਉਸੇ ਨੂੰ ਹੀ ਬਣਦੀ ਹੈ। ਉਹ ਆਪਣੀ ਸ਼ੋਭਾ ਆਪ ਹੀ ਜਾਣਦੇ ਹਨ। ਆਪੇ ਕੌਤਕ ਕਰੇ ਅਣਦ ਚੋਜ, ਆਪ ਹੀ ਉਹ ਇਹ ਕੌਤਕ ਤਮਾਸ਼ੇ ਕਰਦਾ ਹੈ, ਆਪ ਹੀ ਇਹ ਆਨੰਦ ਭਰੇ ਚੋਜ ਕਰਦਾ ਹੈ। ਆਪੇ ਰਸ ਭੋਗਨ ਨਿਰਯੋਗ, ਆਪ ਹੀ ਉਹ ਇਹਨਾਂ ਰਸਾਂ ਨੂੰ ਭੋਗਦਾ ਹੈ। ਨਿਰਯੋਗ ਦਾ ਅਰਥ ਹੈ ਨਿਰਲੇਪ, ਵਿੱਚ ਰਹਿੰਦਿਆਂ ਹੋਇਆਂ ਉਹ ਨਿਰਲੇਪ ਰਹਿੰਦਾ ਹੈ। ਜਿਸ ਭਾਵੈ ਤਿਸ ਆਪਣ ਨਾਏ ਲਾਵੈ, ਜਿਹੜਾ ਉਹਨੂੰ ਭਾ ਜਾਏ ਉਸ ਨੂੰ ਆਪਣੇ ਨਾਮ ਨਾਲ ਜੋੜ ਦਿੰਦਾ ਹੈ, ਆਪਣੇ ਨਾਮ ਨਾਲ ਲਗਾ ਲੈਂਦਾ ਹੈ। ਜਿਸ ਭਾਵੈ ਤਿਸ ਆਪਣ ਨਾਏ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ। ਪਰ ਜਿਹੜਾ ਉਸ ਨੂੰ ਪਾਉਂਦਾ ਹੈ ਉਸ ਨੂੰ ਮਾਇਆ ਦੀਆਂ ਖੇਡਾਂ ਖਿਡਾਉਂਦਾ, ਖਿਡੌਣੇ ਦੇ ਦਿੰਦਾ, ਜਿਵੇਂ ਬੱਚੇ ਨੂੰ ਮਾਤਾ ਖਿਡੌਣੇ ਦੇ ਕੇ ਇੱਕ ਪਾਸੇ ਲਾਰੇ ਲਾ ਦਿੰਦੀ ਹੈ। ਉਹ ਖਿਡੌਣਿਆਂ 'ਚ ਖੇਡਦਾ, ਮਾਤਾ ਵੱਲ ਧਿਆਨ ਨਹੀਂ ਹੁੰਦਾ। ਇਸੇ ਤਰ੍ਹਾਂ ਮਾਇਆ ਦੀਆਂ ਖੇਡਾਂ ਖੇਡਦਾ ਰੱਬ ਨੂੰ ਕੋਈ ਭੁਲਾ ਬੈਠਦਾ। ਇਹ ਖਿਲੌਣੇ ਵੀ ਆਪ ਦਿੰਦਾ, ਖਿਲੌਣੇ ਦੇ ਕੇ ਪਾਸੇ ਵੀ ਆਪ ਕਰਦਾ। ਜਿਸ ਭਾਵ ਹੈ ਤਿਸੇ ਆਪਣ ਨਾਏ ਲਾਵੈ, ਜਿਸ ਭਾਵ ਹੈ ਤਿਸ ਖੇਲ ਖਿਲਾਵੈ। ਬੇਸ਼ੁਮਾਰ ਅਥਾਹ ਆਗੰਤ ਅਤੁੱਲ ਹੈ। ਸਤਿਗੁਰੂ ਸਾਨੂੰ ਜੋਦੜੀ ਕਰਨੀ ਸਿਖਾਉਂਦੇ ਹਨ, ਕਹਿੰਦੇ ਨੇ ਇੰਝ ਆਖ, ਹੇ ਬੇਅੰਤ, ਹੇ ਗਹਿਰ ਗੰਭੀਰ, ਹੇ ਅਥਾਹ, ਹੇ ਗਿਣਤੀ ਤੋਂ ਪਰੇ ਅਗੰਤ, ਹੇ ਨਾ ਤੋਲੇ ਜਾਣ ਵਾਲੇ ਪਰਮਾਤਮਾ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਹੇ ਅਡੋਲ ਪ੍ਰਭੂ, ਜਿਵੇਂ ਤੂੰ ਬੁਲਾਉਂਦਾ ਹੈ ਤਿਵੇਂ ਤੇਰੇ ਦਾਸ ਬੋਲਦੇ ਹਨ। ਸਤਿਗੁਰਾਂ ਨੇ ਬਾਣੀ ਵਿੱਚ ਇਸ ਭਾਵ ਦੀਆਂ ਪੰਕਤੀਆਂ ਕਈ ਵਾਰ ਆਖੀਆਂ ਹਨ। ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਹੇ ਅਕਾਲ ਪੁਰਖ, ਜਿਸ ਵੇਲੇ ਤੂੰ ਆਪਣੀ ਜੋਤ ਖਿੰਚ ਲੈਂਦਾ ਹੈ, ਤੇਰੀ ਸ਼ਕਤੀ, ਤੇਰੀ ਜੋਤ, ਤੇਰੀ ਚੇਤਨਾ ਖਿੱਚੀ ਜਾਏ, ਬੰਦਾ ਮੁਰਦਾ ਹੋ ਜਾਂਦਾ। ਕੋਈ ਵਖਿਆਣ ਕਰਕੇ ਦੱਸੇ, ਫਿਰ ਬੋਲ ਕੇ ਦੱਸੇ, ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਤਬ ਕੋਈ ਕਰੋ ਦਿਖਾਂ ਵਖਿਆਨਾ। ਕੋਈ ਕਰੇ ਵਖਿਆਣ ਕਰਕੇ ਦੱਸੇ, ਮੈਂ ਵੇਖਾਂ ਕੋਈ ਕਿਵੇਂ ਬੋਲਦਾ। ਸਤਿਗੁਰਾਂ ਕਿਹਾ, ਹਉ ਆਪ ਹੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ, ਮੈਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ। ਬੁਲਾਇਆ ਬੋਲੀ ਤੇਰਾ, ਸੇਵਕ ਹਮੇਸ਼ਾ ਹੀ ਕਹਿੰਦੇ ਨੇ ਦਾਤਾ ਮੈਂ ਕੁਛ ਵੀ ਨਹੀਂ ਕਰ ਸਕਦਾ, ਤੂੰ ਜਿੱਥੇ ਰੱਖਦਾ ਹੈ ਮੈਂ ਉੱਥੇ ਹੀ ਰਹਿੰਦਾ ਹਾਂ, ਤੂੰ ਜਿੱਥੇ ਲੈ ਜਾਂਦਾ ਹੈ ਮੈਂ ਉੱਥੇ ਚਲਾ ਜਾਂਦਾ ਹਾਂ, ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਵ ਹੋਵਣਾ, ਜਹਿ ਜਹਿ ਰੱਖਾਂ ਆਪ ਤੈ ਜਾਏ ਖਿਡੋਵਣਾ। ਇੱਕ ਸ਼ਬਦ ਨਹੀਂ ਕਿਹਾ ਜਾ ਸਕਦਾ ਜੇ ਤੂੰ ਸਤਾ ਨਾ ਦੇਵੇਂ। ਤੇਰੇ ਬੁਲਾਏ ਬੋਲਦੇ ਹਾਂ ਸੇਵਕ, ਉਸਦੇ ਬੁਲਾਏ ਜਦੋਂ ਬੋਲਦੇ ਹਨ ਸੱਚ ਤੇ ਹੈ, ਸੇਵਕ ਨਹੀਂ ਬੋਲਦੇ ਅੰਦਰੋਂ ਰੱਬ ਬੋਲਦਾ ਹੈ। ਗੁਰੂਆਂ ਦੇ ਬਚਨ ਇਸੇ ਲਈ ਗੁਰਬਾਣੀ ਬਣ ਗਏ, ਗੁਰੂ ਨਾਨਕ ਦੇਵ ਦੇ ਅੰਦਰੋਂ ਰੱਬ ਬੋਲਿਆ ਹੈ। ਦਸਾਂ ਸਤਿਗੁਰਾਂ ਦੇ ਅੰਦਰੋਂ ਪਰਮਾਤਮਾ ਆਪ ਬੋਲਿਆ ਹੈ। ਉਹਨਾਂ ਦੇ ਬਚਨ ਰੱਬ ਦੇ ਬਚਨ ਕਿਉਂ ਹੋ ਗਏ? ਉਹ ਕਹਿੰਦੇ ਨੇ ਸੇਵਕ ਨਹੀਂ ਬੋਲਦੇ, ਰੱਬ ਬੋਲਦਾ ਹੈ। ਆਮ ਬੰਦਿਆਂ ਦੇ ਅੰਦਰੋਂ ਹੰਕਾਰ ਬੋਲਦਾ, ਪਰ ਇੱਥੇ ਕਰਤਾਰ ਬੋਲਦਾ ਹੈ। ਬੇਸ਼ੁਮਾਰ ਅਥਾ ਅਗਣਤ ਅਤੁੱਲੈ, ਜਿਉਂ ਬੁਲਾਵਹੋ ਤਿਉਂ ਨਾਨਕ ਦਾਸ ਬੋਲੈ। ਸੇਵਕ ਉਸੇ ਤਰ੍ਹਾਂ ਹੀ ਬੋਲਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਜੀ ਜੰਤ ਕੇ ਠਾਕੁਰਾ, ਆਪੇ ਵਰਤਨਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਪਿਛਲੀ ਅਸ਼ਟਪਦੀ ਵਿੱਚ ਅਸੀਂ ਵਿਚਾਰਿਆ ਹੈ, ਸਤਿਗੁਰਾਂ ਨੇ ਉਸ ਦਾਰਸ਼ਨਿਕ ਮਸਲੇ ਨੂੰ ਸੁਲਝਾਇਆ, ਕਰਮ ਚੱਕਰ ਕੀ ਹੈ, ਪਾਪ ਪੁੰਨ ਕੀ ਹਨ, ਸਤਿਗੁਰੂ ਕਹਿੰਦੇ ਹਨ ਜਗਤ ਹੈ ਉਸਦੀ ਲੀਲਾ, ਜਦੋਂ ਕਿਰਪਾ ਕਰਦਾ ਮਾਲਕ ਬਖਸ਼ਿਸ਼ ਕਰਦਾ ਆਪਣਿਆਂ ਨੂੰ ਬਖਸ਼ ਲੈਂਦਾ, ਲੇਖਾ ਨਹੀਂ ਕਰਦਾ, ਇਹ ਉਸਦੀ ਖੇਡ ਹੈ। ਫਿਰ ਇਹ ਸਭ ਕੁਛ ਉਸਦੀ ਖੇਡ ਵਿੱਚ ਹੋ ਰਿਹਾ ਹੈ, ਉਸ ਤੋਂ ਬਿਨਾਂ ਦੂਸਰਾ ਕੋਈ ਨਹੀਂ। ਇਸ ਸਲੋਕ ਵਿੱਚ ਸਤਿਗੁਰੂ ਫਰਮਾ ਰਹੇ ਹਨ, ਹੇ ਜੀਵਾਂ ਜਨਤਾਂ ਦੇ ਪਾਲਣ ਵਾਲੇ ਪ੍ਰਭੂ, ਤੂੰ ਆਪ ਹੀ ਹਰ ਥਾਂ 'ਤੇ ਹਰ ਵਸਤੂ ਵਿੱਚ, ਹਰ ਚੀਜ਼ ਵਿੱਚ, ਹਰ ਟਾਈਮ 'ਤੇ, ਹਰ ਥਾਂ 'ਤੇ ਵਰਤ ਰਿਹਾ ਹੈ। ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਕਹਿੰਦੇ ਨੇ ਹਰ ਥਾਂ 'ਤੇ ਉਹ ਆਪ ਹੀ ਪਸਰੇ ਹੈ, ਉਸਦਾ ਹੀ ਪਸਾਰਾ ਹੈ, ਪਸਾਰੇ ਵਿੱਚ ਆਪ ਹੀ ਪਸਰਿਆ ਹੋਇਆ ਹੈ, ਦੂਜਾ ਵੇਖਣ ਵਿੱਚ ਕਿਤੇ ਆਇਆ ਹੀ ਨਹੀਂ। ਕਿੱਥੇ ਹੈ ਦੂਜਾ? ਇੱਕ ਆਪ ਹੀ ਆਪ ਹੈ ਅਸ਼ਟਪਦੀ। ਆਪ ਕਥੈ ਆਪ ਸੁਣਨੇ ਹਾਰ, ਆਪੇ ਏਕ ਆਪ ਵਿਸਥਾਰ। ਸਤਿਗੁਰੂ ਜੀਵ ਨੂੰ ਪ੍ਰਭੂ ਵਿੱਚ ਅਭੇਦ ਕਰ ਰਹੇ ਹਨ, ਕਿਸ ਦੀ ਵਿੱਥ ਮੁੱਕ ਜਾਏ। ਸੱਚ ਤਾਂ ਹੈ ਕਿ ਉਸ ਤੋਂ ਵੱਖ ਹੈ ਹੀ ਨਹੀਂ, ਪਰ ਇਸ ਨੂੰ ਗਿਆਨ ਨਹੀਂ। ਕੂੜ ਦੀ ਕੰਧ ਹੈ, ਕਿਵ ਸਚਿਆਰਾ ਹੋਈਏ ਕਿ ਕੂੜੈ ਤੁੱਟੈ ਪਾਲ। ਉਹ ਸਭ ਤੋਂ ਨੇੜੇ ਹੈ, ਇਹ ਕਹਿੰਦਾ ਹੈ ਰੱਬ ਕਿੱਥੇ ਹੈ? ਇਹ ਪਰਮਾਤਮਾ ਨੂੰ ਲੱਭਦਾ ਹੈ। ਸਤਿਗੁਰੂ ਕਹਿੰਦੇ ਨੇ ਤੇਰੇ ਬੋਲਣ ਵਿੱਚ ਵੀ ਉਹ ਆਪ ਹੈ, ਤੂੰ ਕਥਾ ਕਰਦਾ ਹੈ ਉਹ ਹੀ ਬੋਲ ਰਿਹਾ ਹੈ। ਆਪ ਕਥਾ ਆਪ ਸੁਣਨਾ ਹਾਰ, ਉਹ ਸੁਣਦਾ ਵੀ ਆਪ ਹੈ। ਆਪ ਹੈ ਏਕ ਆਪ ਵਿਸਥਾਰ, ਆਪ ਹੀ ਉਹ ਇੱਕ ਹੈ, ਆਪ ਹੀ ਉਸਦਾ ਵਿਸਥਾਰ ਹੈ। ਆਪਣਾ ਵਿਸਥਾਰ ਉਸਨੇ ਆਪ ਹੀ ਕੀਤਾ ਹੈ। ਜਾਂ ਤਿਸ ਭਾਵ ਹੈ ਤਾਂ ਸ੍ਰਿਸ਼ਟੀ ਉਪਾਏ, ਜਿਸ ਵੇਲੇ ਉਸਨੂੰ ਪਾਉਂਦਾ ਹੈ ਅਤੇ ਸ੍ਰਿਸ਼ਟੀ ਪੈਦਾ ਕਰ ਦਿੰਦਾ ਹੈ। ਆਪਣੇ ਭਾਣੇ ਲਏ ਸਮਾਏ, ਆਪਣੇ ਭਾਣੇ ਵਿੱਚ ਸਭ ਨੂੰ ਹੀ ਵਾਪਸ ਬੁਲਾ ਲੈਂਦਾ, ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਜਬ ਉਦਕਰਖ ਕਰਾ ਕਰਤਾਰਾ, ਪਰਜਾ ਥਰ ਤਬ ਦੇ ਉਪਾਰ। ਉਦਕਰਖ ਦਾ ਅਰਥ ਹੈ ਫੈਲਾਓ, ਉਦਕਰਖ ਕਰਦਾ ਹੈ ਸ੍ਰਿਸ਼ਟੀ ਫੈਲ ਜਾਂਦੀ ਹੈ। ਜਬ ਆਕਰਖ ਕਰਤ ਹੋ ਕਬਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਆਕਰਖ ਦਾ ਅਰਥ ਹੁੰਦਾ ਖਿੱਚ ਲੈਣਾ, ਵਾਪਸ ਬੁਲਾ ਲੈਣਾ। ਤੁਸੀਂ ਵਾਪਸ ਬੁਲਾ ਲੈਂਦੇ ਹੋ ਆਪਣੇ ਭਾਣੇ ਲੈ ਸਮਾਏ, ਤੁਮ ਤੇ ਭਿੰਨ ਨਹੀਂ ਕਿਛ ਹੋਏ। ਭਿੰਨ ਦਾ ਅਰਥ ਹੈ ਵੱਖ। ਹੇ ਅਕਾਲ ਪੁਰਖ, ਤੁਹਾਡੇ ਤੋਂ ਵੱਖਰਾ ਕੁਛ ਨਹੀਂ ਹੋ ਸਕਦਾ। ਆਪਣ ਸੂਤ ਸਭ ਜਗਤ ਪਰੋਏ, ਆਪਣੇ ਰਜ਼ਾ ਰੂਪੀ ਸੂਤਰ ਵਿੱਚ, ਪਾਣੇ ਰੂਪੀ ਸੂਤਰ ਵਿੱਚ ਤੁਸੀਂ ਸਾਰੇ ਜਗਤ ਨੂੰ ਪਰੋਇਆ ਹੋਇਆ ਹੈ। ਜਾਂ ਕਹੋ ਪ੍ਰਭ ਜੀ ਉਹ ਆਪ ਬੁਝਾਏ, ਪ੍ਰਭੂ ਜੀ ਜਿਸ ਨੂੰ ਆਪ ਸਮਝ ਦੇ ਦਿੰਦੇ ਹਨ, ਬੁਝਾ ਦਿੰਦੇ ਹਨ। ਸੱਚ ਨਾਮ ਸੋਈ ਜਨ ਭਾਏ, ਸਦਾ ਇੱਥੇ ਰਹਿਣ ਵਾਲਾ ਪਰਮਾਤਮਾ ਦਾ ਨਾਮ ਉਹੀ ਰੱਬ ਦਾ ਸੇਵਕ ਪ੍ਰਾਪਤ ਕਰ ਲੈਂਦਾ ਹੈ। ਸੋ ਸਮਦਰਸ਼ੀ ਤੱਤ ਕਾ ਬੇਤਾ, ਜਿਸ ਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਸਮਦਰਸ਼ੀ ਹੋ ਜਾਂਦਾ ਹੈ। ਉਹ ਤੱਤ ਨੂੰ ਜਾਣਨ ਵਾਲਾ ਅਕਾਲ ਪੁਰਖ ਦਾ ਮਹਿਰਮ ਹੋ ਜਾਂਦਾ ਹੈ। ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਉਹ ਸਾਰੇ ਜਗਤ ਨੂੰ ਜਿੱਤਣ ਵਾਲਾ ਹੋ ਜਾਂਦਾ ਹੈ, ਸਾਰੇ ਜਗਤ ਦੇ ਦਿਲ ਨੂੰ ਜਿੱਤ ਲੈਂਦਾ ਹੈ। ਉਸ ਦਾ ਜਿੱਤਣ ਦਾ ਢੰਗ ਕੀ ਹੈ? ਸਰਬੱਤ ਦਾ ਭਲਾ, ਸਭ ਮੇਰੇ ਹਨ, ਮੈਂ ਸਭ ਦਾ ਹਾਂ, ਉਹ ਸਾਰੇ ਜਗਤ ਨੂੰ ਜਿੱਤ ਲੈਂਦਾ ਹੈ। ਜੀ ਜੰਤਰ ਸਭ ਤੰਕ ਹੈ ਹਾਥ, ਇਹ ਸਾਰੇ ਜੀ ਜੰਤ ਉਸ ਅਕਾਲ ਪੁਰਖ ਦੇ ਹੱਥ ਵਿੱਚ ਹਨ। ਦੀਨ ਦਿਆਲ ਏ ਅਨਾਥ ਕੋ ਨਾਥ, ਗਰੀਬਾਂ ਉੱਤੇ ਦਇਆ ਕਰਨ ਵਾਲਾ ਹੈ। ਨਿਖਸਮਿਆਂ ਦਾ ਖਸਮ ਹੈ, ਜਿਸ ਰਾਖੈ ਤਿਸ ਕੋਏ ਨਾ ਮਾਰੈ। ਜਿਸ ਨੂੰ ਅਕਾਲ ਪੁਰਖ ਰੱਖ ਲਵੇ ਉਸਨੂੰ ਕੋਈ ਮਾਰ ਨਹੀਂ ਸਕਦਾ। ਸੋ ਮੂਆ ਜਿਸ ਮਨੋਂ ਵਿਸਾਰੈ, ਉਸ ਨੂੰ ਮਰਿਆ ਸਮਝੋ ਜਿਸ ਨੂੰ ਰੱਬ ਮਨ ਤੋਂ ਭੁਲਾ ਦੇਵੇ। ਉਸ ਨੂੰ ਜਿਹੜਾ ਭੁੱਲ ਜਾਏ ਉਹ ਜਿਉਂਦਾ ਹੀ ਮਰਿਆ ਹੋਇਆ ਹੈ। ਤਿਸ ਤਜ ਅਵਰ ਕਹਾਂ ਕੋ ਜਾਏ, ਐਸੇ ਪ੍ਰਭੂ ਨੂੰ ਛੱਡ ਕੇ ਹੋਰ ਕੋਈ ਕਿੱਥੇ ਜਾਏ, ਕਿਉਂ ਜਾਏ, ਨਹੀਂ ਜਾਣਾ ਚਾਹੀਦਾ। ਸਭ ਸਿਰ ਏਕ ਨਿਰੰਜਨ ਰਾਏ, ਸਾਰੇ ਜੀਵਾਂ ਦੇ ਸਿਰ 'ਤੇ ਸਹਾਰਾ ਆਸਰਾ ਇੱਕੋ ਪਾਤਸ਼ਾਹ ਨਿਰਲੇਪ ਪਾਤਸ਼ਾਹ ਹੈ। ਜੇ ਕਿ ਜੁਗਤ ਜੰਕ ਹੈ ਸਭ ਹਾਥ, ਜੀਵਾਂ ਨੂੰ ਕਿਵੇਂ ਰੱਖਣਾ, ਕੀ ਕਰਵਾਉਣਾ ਇਹਨਾਂ ਦੀ ਜੁਗਤੇ, ਸਭ ਕੁਛ ਉਸ ਦੇ ਹੱਥ ਵਿੱਚ ਹੈ। ਅੰਤਰ ਬਾਹਰ ਜਾਣੋ ਸਾਥ, ਅੰਦਰ ਬਾਹਰ ਹਰ ਥਾਂ 'ਤੇ ਉਸ ਨੂੰ ਆਪਣੇ ਸਾਥ ਵਿੱਚ ਹੀ ਸਮਝੋ। ਗੁਣ ਨਿਧਾਨ ਬੇਅੰਤ ਅਪਾਰ, ਉਹ ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈ, ਬੇਅੰਤ ਹੈ, ਉਸ ਦਾ ਪਾਰਾਵਾਰ ਨਹੀਂ। ਨਾਨਕ ਦਾਸ ਸਦਾ ਬਲਹਾਰ, ਸਾਹਿਬ ਜੀ ਕਹਿੰਦੇ ਨੇ ਸੇਵਕ ਉਸ ਤੋਂ ਸਦਾ ਲਈ ਸਦਕੇ ਜਾਂਦੇ ਹਨ, ਕੁਰਬਾਨ ਜਾਂਦੇ ਹਨ। ਪੂਰਨ ਪੂਰ ਰਹੇ ਦਇਆਲ, ਉਹ ਦਇਆ ਦੇ ਘਰ ਪਰਮਾਤਮਾ ਹਰ ਥਾਂ 'ਤੇ ਭਰਪੂਰ ਹਨ, ਕੋਈ ਥਾਂ ਖਾਲੀ ਨਹੀਂ ਜਿੱਥੇ ਉਹ ਨਾ ਹੋਣ। ਉਹ ਪੂਰਨ ਹਨ ਅਤੇ ਪੂਰਨ ਫਿਰ ਹਰ ਥਾਂ 'ਤੇ ਹੋਵੇਗਾ। ਸਭ ਉੱਪਰ ਹੋਵਤ ਕਿਰਪਾਲ, ਹਰ ਇੱਕ ਜੀਵ ਉੱਤੇ ਉਹ ਕਿਰਪਾਲੂ ਹੁੰਦੇ ਹਨ, ਕਿਰਪਾ ਕਰਦੇ ਹਨ। ਆਪਣੇ ਕਰਤਵ ਜਾਣੇ ਆਪ, ਆਪਣੇ ਕੰਮ, ਜੋ ਆਪਣੇ ਕਰਤਵ, ਆਪਣੇ ਕਰਮ, ਆਪਣੇ ਖੇਲ, ਉਹ ਆਪ ਹੀ ਪਰਮਾਤਮਾ ਜੀ ਜਾਣਦੇ ਹਨ। ਅੰਤਰ ਜਾਮੀ ਰਹਿਓ ਬੇ ਆਪ, ਦਿਲਾਂ ਦੀਆਂ ਜਾਣਨ ਵਾਲਾ ਹਰ ਥਾਂ 'ਤੇ ਵਿਆਪ ਰਿਹਾ ਹੈ, ਕੋਈ ਥਾਂ ਐਸਾ ਨਹੀਂ ਜਿੱਥੇ ਉਹ ਮੌਜੂਦ ਨਾ ਹੋਵੇ, ਹਰ ਥਾਂ 'ਤੇ ਮੌਜੂਦ ਹੈ। ਪ੍ਰਤਪਾਲੇ ਜੀਵਨ ਬਹੁ ਭਾਂਤ, ਜੀਵਾਂ ਦੀ ਪਾਲਣਾ ਅਨੇਕਾਂ ਭਾਂਤਾਂ ਨਾਲ, ਅਨੇਕਾਂ ਤਰੀਕਿਆਂ ਨਾਲ ਕਰਦਾ ਹੈ। ਪੱਥਰ ਵਿੱਚ ਕੀੜਾ ਹੈ, ਨਾ ਆਕਸੀਜਨ ਉੱਥੇ ਜਾ ਸਕਦੀ ਹੈ, ਨਾ ਕੋਈ ਖੁਰਾਕ। ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀਂ, ਕਹੇ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀਂ। ਪ੍ਰਤਪਾਲੇ ਜੀਵਨ ਬਹੁ ਭਾਂਤ, ਰੇ ਚਿੱਤ ਚੇਤਸ ਕੀ ਨਾ ਦਇਆਲ ਦਮੋਦਰ, ਭਗਤ ਧੰਨਾ ਜੀ ਦਾ ਬਚਨ ਹੈ। ਰੇ ਚਿੱਤ ਚੇਤਸ ਕੀ ਨਾ ਦਇਆਲ ਦਮੋਦਰ, ਬਿਬਹਿ ਨਾ ਜਾਣ ਸਕੋਈ, ਜੇ ਤਾਮੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀ ਉਹ ਦਸ ਦੁਆਰਾ, ਮਾਤਾ ਦੇ ਗਰਭ ਵਿੱਚ ਦਸਾਂ ਦੁਆਰਿਆਂ ਵਾਲਾ ਇਹ ਸਰੀਰ ਪੈਦਾ ਕਰ ਦਿੱਤਾ। ਦੇ ਆਹਾਰ ਅਗਨ ਮੈਂ ਰਾਖੇ ਐਸਾ ਖਸਮ ਹਮਾਰਾ, ਕੁੰਮੀ ਜਲ ਮੈਂ ਕੱਛੂ ਕੁੰਮਾ ਪਾਣੀ 'ਚ, ਤਨ ਤਿਸ ਬਾਹਰ ਬੱਚੇ ਖੁਸ਼ਕੀ 'ਤੇ। ਨਾ ਮਾਤਾ ਨੂੰ ਦੁੱਧ ਹੈ ਅਤੇ ਨਾ ਬੱਚਿਆਂ ਨੂੰ ਖੰਭਣੇ, ਪੰਖ ਕੀਰਤਨ ਨਾਹੀਂ। ਕਮਾਲ ਹੈ, ਰੱਬ ਨੇ ਜਿੰਨਾ ਮਾਵਾਂ ਨੂੰ ਥਨ ਨਹੀਂ ਦਿੱਤੇ, ਉਹਨਾਂ ਪੰਖੀਆਂ ਨੂੰ ਖੰਭ ਦਿੱਤੇ, ਪਰ ਇੱਥੇ ਨਾ ਖੰਭ ਨਾ ਦੁੱਧ, ਉਹਨਾਂ ਨੂੰ ਵੇਖੋ ਪਾਲਦਾ। ਦੇ ਆਹਾਰ ਅਗਨ ਮੈਂ ਰਾਖੇ ਐਸਾ ਖਸਮ ਹਮਾਰਾ, ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਨ ਨਾਹੀਂ। ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀਂ। ਪ੍ਰਤਪਾਲੇ ਜੀਵਨ ਬਹੁ ਭਾਂਤ, ਜੋ ਜੋ ਰਚਿਓ ਸੋ ਤਿਸੈ ਇਤਿਹਾਸ, ਜੋ ਜੋ ਵੀ ਉਸਨੇ ਰਚਿਆ ਸਿਰਜਿਆ, ਹਰ ਜੀਵ ਉਸੇ ਨੂੰ ਹੀ ਸਿਮਰਦਾ, ਉਸੇ ਨੂੰ ਹੀ ਧਿਆਉਂਦਾ ਹੈ। ਜਿਸ ਭਾਵ ਹੈ ਤਿਸ ਲਏ ਮਿਲਾਏ, ਜਿਹੜਾ ਉਸਨੂੰ ਭਾ ਜਾਏ, ਜਿਸ ਉੱਤੇ ਤਰੁੱਠਦਾ ਕਿਰਪਾ ਕਰਦਾ ਹੈ, ਉਸਨੂੰ ਆਪਣੇ ਨਾਲ ਮੇਲ ਲੈਂਦਾ ਹੈ, ਫਿਰ ਉਹ ਮਿਲਿਆ ਕੀ ਕਰਦਾ। ਭਗਤ ਕਰੇ ਹਰ ਕੈ ਗੁਣ ਗਾਏ, ਉਹ ਪਰਮਾਤਮਾ ਦੇ ਗੁਣ ਗਾਉਂਦਾ। ਰੱਬ ਦੇ ਪਿਆਰੇ ਜਿਹੜੇ ਮਿਲੇ ਨੇ, ਗੁਣ ਗਾ ਕੇ ਉਸ ਦੀ ਬੰਦਗੀ ਕਰਦੇ ਹਨ, ਭਗਤੀ ਕਰਦੇ ਹਨ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਜਿਨ੍ਹਾਂ ਪਿਆਰਿਆਂ ਨੇ ਮਨ ਵਿੱਚ ਸ਼ਰਧਾ ਧਾਰ ਕੇ, ਵਿਸ਼ਵਾਸ ਕਰਕੇ ਮੰਨ ਲਿਆ ਕਿ ਪਰਮਾਤਮਾ ਹੈ, ਹਰ ਵੇਲੇ ਹੈ, ਹਰ ਥਾਂ 'ਤੇ ਹੈ, ਉਸ ਬਿਨਾਂ ਦੂਜਾ ਹੈ ਹੀ ਕੋਈ ਨਹੀਂ। ਕਰਨਹਾਰ ਨਾਨਕ ਇੱਕ ਜਾਣਿਆ, ਜਿਸ ਨੇ ਸ਼ਰਧਾ ਨਾਲ ਰੱਬ ਨੂੰ ਮੰਨ ਲਿਆ ਉਸ ਨੇ ਇੱਕ ਨੂੰ ਪਛਾਣ ਲਿਆ, ਔਰ ਉਸੇ ਨੇ ਹੀ ਪਛਾਣਿਆ ਜਾਣਿਆ ਹੈ। ਜਨ ਲਾਗਾ ਹਰ ਇੱਕ ਹੈ ਨਾ ਹੈ, ਰੱਬ ਦਾ ਸੇਵਕ ਫਿਰ ਇੱਕ ਦੇ ਨਾਮ ਵਿੱਚ ਜੁੜ ਗਿਆ ਹੈ। ਤਿਸ ਕੀ ਆਸ ਨਾ ਬਿਰਥੀ ਜਾਏ, ਉਸ ਦੀ ਭਾਵਨੀ ਜੋ ਉਸਨੇ ਚਿਤਵਿਆ ਖਾਲੀ ਨਹੀਂ ਜਾਂਦੀ, ਜ਼ਰੂਰ ਫਲ ਲੱਗਦਾ ਹੈ। ਸੇਵਕ ਉਹ ਸੇਵਾ ਬਣਿਆ ਆਈ, ਸੇਵਕ ਨੂੰ ਤਾਂ ਸੇਵਾ ਹੀ ਬਣਿਆ ਆਈ ਹੈ। ਸੱਚ ਇਹ ਹੈ ਸੇਵਕ ਮੰਗਦਾ ਹੀ ਸੇਵਾ। ਕਹਿੰਦਾ ਦਾਤਾ ਸੇਵਾ ਹੀ ਦੇਈ ਜਾਓ, ਮੈਂ ਹੋਰ ਕੁਛ ਨਹੀਂ ਮੰਗਦਾ। ਹੁਕਮ ਬੂਝ ਪਰਮ ਪਦ ਪਾਈ, ਹੁਕਮ ਨੂੰ ਬੁੱਝ ਕੇ ਉਸਨੇ ਪਰਮ ਪਦਵੀ ਪ੍ਰਾਪਤ ਕਰ ਲਈ ਹੈ। ਇਸ ਤੇ ਉੱਪਰ ਨਹੀਂ ਵਿਚਾਰ, ਭਾਈ ਇਸ ਤੋਂ ਉੱਤੇ ਉੱਤਮ ਕੋਈ ਵਿਚਾਰ ਨਹੀਂ। ਕਿਹੜਾ? ਜਾਂ ਕਹਿ ਮਨ ਵਸਿਆ ਨਿਰੰਕਾਰ, ਜਿਸ ਦੇ ਮਨ ਵਿੱਚ ਨਿਰੰਕਾਰ ਵਸ ਗਿਆ, ਸੇਵਾ ਰਾਹੀਂ ਵਸ ਗਿਆ, ਹੁਕਮ ਰਾਹੀਂ ਵਸ ਗਿਆ। ਉੱਤਮ ਵਿਚਾਰ ਇਹੀ ਹੈ, ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉਂ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ। ਜਿਸ ਦੇ ਮਨ ਵਿੱਚ ਵਿਚਾਰ ਕਰਤਾਰ ਵਸ ਗਿਆ, ਮਨ ਵਿੱਚ ਉਸ ਦੀ ਵਿਚਾਰ ਵਸ ਗਈ, ਇਸ ਨਾਲੋਂ ਉੱਪਰ ਹੋਰ ਕਿਹੜੀ ਵਿਚਾਰ ਵਾਲਾ ਕੋਈ ਹੋਵੇਗਾ। ਇਸ ਤੇ ਉੱਪਰ ਨਹੀਂ ਵਿਚਾਰ, ਜਾਂ ਕਹਿ ਮਨ ਵਸਿਆ ਨਿਰੰਕਾਰ, ਬੰਧਨ ਤੋੜ ਭਏ ਨਿਰਵੈਰ। ਐਸੇ ਰੱਬ ਦੇ ਪਿਆਰਿਆਂ ਨੇ ਬੰਧਨ ਤੋੜ ਦਿੱਤੇ। ਜਦੋਂ ਬੰਧਨ ਟੁੱਟਦੇ ਨੇ ਉਹਨਾਂ ਦੇ ਲਕਸ਼ਣ ਨੇ ਵੈਰ ਰਹਿਤ ਹੋ ਜਾਂਦੇ ਹਨ। ਬੰਧਨ ਤੋੜ ਭਏ ਨਿਰਵੈਰ, ਅਣਦਿਨ ਪੂਜੈ ਗੁਰ ਕੇ ਪੈਰ। ਉਹ ਹਰ ਰੋਜ਼ ਸਤਿਗੁਰੂ ਦੇ ਚਰਨਾਂ ਦੀ ਪੂਜਾ ਕਰਦੇ ਹਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਉਹ ਇਸ ਮਨੁੱਖਾ ਜਨਮ ਵਿੱਚ ਤਾਂ ਸੁਖੀ ਹਨ, ਪਰਲੋਕ ਵਿੱਚ ਵੀ ਸੁਹੇਲੇ ਹੁੰਦੇ ਹਨ। ਸੁੱਖ ਦਾ ਕਾਰਨ ਕੀ ਹੈ? ਨਾਨਕ ਹਰ ਪ੍ਰਭ ਆਪੇ ਮੇਲੇ। ਸਾਹਿਬ ਜੀ ਕਹਿੰਦੇ ਨੇ ਹਰੀ ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਆਪ ਮਿਲਾ ਲਿਆ ਹੈ, ਇਸੇ ਵਾਸਤੇ ਲੋਕ ਪ੍ਰਲੋਕ ਵਿੱਚ ਉਹ ਸੁਹੇਲੇ ਹਨ। ਸਾਧ ਸੰਗ ਮਿਲ ਕਰੋ ਆਨੰਦ, ਇਹ ਸਾਨੂੰ ਉਪਦੇਸ਼ ਦਿੱਤਾ ਹੈ ਭਾਈ। ਗੁਰੂ ਦੀ ਸੰਗਤ ਵਿੱਚ ਮਿਲ ਕੇ ਇਹ ਆਤਮਕ ਆਨੰਦ ਮਾਣੋ, ਆਨੰਦ ਕਰੋ। ਗੁਣ ਗਾਵੋ ਪ੍ਰਭ ਪਰਮਾਨੰਦ, ਪਰਮ ਆਨੰਦ ਮਹਾਨ ਖੁਸ਼ੀਆਂ ਵਾਲੇ, ਮਹਾਨ ਆਨੰਦ ਦਾਤੇ। ਪਰਮਾਤਮਾ ਦੀ ਸਿਫਤ ਸਲਾਹ ਕਰੋ, ਰਾਮ ਨਾਮ ਤਤ ਕਰੋ ਵਿਚਾਰ। ਜੋ ਤਤ ਹੈ, ਜੋ ਸਭ ਦਾ ਤਤ ਹੈ, ਅਖੀਰ ਤਤ ਕੀ ਹੈ? ਪਰਮਾਤਮਾ। ਪਰਮਾਤਮਾ ਦਾ ਨਾਮ ਤਤ ਜੋ ਹੈ, ਉਸ ਦਾ ਵਿਚਾਰ ਕਰੋ, ਪਰਮਾਤਮਾ ਦੇ ਗੁਣ ਗਾਓ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ। ਬਹੁਤ ਮੁਸ਼ਕਲ ਮਿਲਣ ਵਾਲੀ ਇਹ ਦੇਹ, ਇਹ ਮਨੁੱਖਾ ਸਰੀਰ, ਮਨੁੱਖਾ ਜਨਮ, ਇਸ ਦਾ ਨਿਸਤਾਰਾ ਕਰ ਲਓ, ਇਸ ਦਾ ਉਧਾਰ ਕਰ ਲਓ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਹਰੀ ਦੇ ਗੁਣ ਇਹ ਅੰਮ੍ਰਿਤ ਬਚਨ ਹਨ। ਰੱਬ ਦੇ ਗੁਣ ਜਿਨ੍ਹਾਂ ਬਚਨਾਂ ਵਿੱਚ ਹਨ ਉਹ ਅੰਮ੍ਰਿਤ ਬਚਨ ਹਨ। ਯਾਦ ਰੱਖਣਾ ਇੱਥੇ ਜ਼ਹਿਰ ਬਚਨ ਵੀ ਹਨ। ਜਿਨ੍ਹਾਂ ਬਚਨਾਂ ਵਿੱਚ ਨਿੰਦਾ ਚੁਗਲੀ ਹੈ, ਧੋਖਾ ਹੈ, ਬੁਰਿਆਈ ਹੈ, ਵਿਸ਼ੇ ਵਕਾਰ ਹਨ, ਉਹ ਬੁਰੇ ਬਚਨਾਂ ਵਿੱਚ ਜ਼ਹਿਰ ਹੈ। ਪਰ ਜਿੱਥੇ ਰੱਬ ਦੇ ਗੁਣ ਹਨ ਉਹ ਅੰਮ੍ਰਿਤ ਬਚਨ ਹਨ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਆਓ। ਭਾਈ ਜ਼ਿੰਦਗੀ ਨੂੰ ਅਵਗਣਾਂ ਤੋਂ ਬਚਾਉਣ ਦਾ, ਪ੍ਰਾਣਾਂ ਨੂੰ ਬਚਾਉਣ ਦਾ, ਤਾਰਨ ਦਾ ਇਹ ਸਭ ਤੋਂ ਵੱਡਾ ਵਸੀਲਾ ਹੈ। ਪਰਮਾਤਮਾ ਦੇ ਗੁਣਾਂ ਨੂੰ ਗਾਓ। ਆਠ ਪਹਿਰ ਪ੍ਰਭ ਪੇਖੋ ਹਨੇਰਾ, ਅੱਠੇ ਪਹਿਰ ਉਸ ਪਰਮਾਤਮਾ ਨੂੰ ਨੇੜੇ ਵੇਖੋ। ਹੁਣ ਦੂਰ ਵੀ ਉਹ ਹੈ, ਨੇੜੇ ਵੀ ਉਹ ਹੈ, ਪਰ ਨੇੜੇ ਹੀ ਪਹਿਲੇ ਠੀਕ ਰਹੇਗਾ। ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਸਤਿਗੁਰੂ ਕਹਿੰਦੇ ਨੇ ਜਿਹੜਾ ਰੱਬ ਨੂੰ ਵੇਖੇਗਾ ਨੇੜੇ, ਉਹ ਬੁਰਾ ਕਿਵੇਂ ਕਰੇਗਾ? ਉਹ ਅੰਗ ਸੰਗ ਹੈ। ਇੱਕ ਸਾਧੂ ਕੋਲ ਇੱਕ ਨੌਜਵਾਨ ਆਇਆ। ਬਾਬਾ ਜੀ ਆ ਜਾਵਾਂ? ਕਹਿਣ ਲੱਗੇ ਜੀ ਆਇਆਂ ਨੂੰ ਪੁੱਤਰ ਆ ਜਾ। ਕਹਿਣ ਲੱਗਾ ਪਰ ਮੈਂ ਆ ਗਿਆ ਅਤੇ ਤੁਹਾਡੀ ਛੁੱਟੀ, ਇਸ ਨਗਰ 'ਚ ਤੁਹਾਨੂੰ ਨਹੀਂ ਕਿਸੇ ਰਹਿਣ ਦੇਣਾ। ਮੈਂ ਇੰਨਾ ਬੁਰਾ ਬੰਦਾ, ਮੈਨੂੰ ਕੋਈ ਕੋਲ ਨਹੀਂ ਬਹਿਣ ਦਿੰਦਾ। ਕਹਿਣ ਲੱਗੇ, ਮੈਂ ਬਿਠਾਵਾਂਗਾ। ਰੱਬ ਨੇ ਤੈਨੂੰ ਧਰਤੀ 'ਤੇ ਭੇਜਿਆ, ਥਾਂ ਦਿੱਤਾ, ਜੀਵਨ ਦਿੱਤਾ, ਮੈਂ ਜੀਵਨ ਦਾ ਸਤਿਕਾਰ ਕਰਦਾ। ਕਹਿਣ ਲੱਗਾ, ਪਰ ਕੋਲ ਬਿਠਾ ਕੇ ਨਾ ਆਖਿਓ ਬੁਰਿਆਈ ਛੱਡ ਦੇ, ਮੈਂ ਸਾਰੇ ਨਸ਼ੇ ਪੀਂਦਾ ਜੀ। ਕਹਿਣ ਲੱਗੇ, ਸਭ ਕੁਛ ਕਰੀਂ ਪਰ ਇੱਕ ਵਾਅਦਾ ਕਰਕੇ ਮੇਰੀ ਹਜ਼ੂਰੀ 'ਚ ਨਾ ਕਰੀਂ। ਕਹਿਣ ਲੱਗਾ, ਇੰਨਾ ਕੁ ਤਾਂ ਮੰਨ ਲਵਾਂਗਾ, ਤੁਹਾਡੇ ਸਾਹਮਣੇ ਨਹੀਂ ਕਰਾਂਗਾ, ਸ਼ਰਾਬ ਪੀਆਂਗਾ ਪਰ ਤੁਹਾਡੇ ਸਾਹਮਣੇ ਨਹੀਂ, ਬਦੀਆਂ ਕਰਾਂਗਾ, ਜੂਆ ਖੇਡਾਂਗਾ ਪਰ ਤੁਹਾਡੇ ਸਾਹਮਣੇ ਨਹੀਂ। ਕਹਿਣ ਲੱਗੇ, ਮੈਨੂੰ ਪ੍ਰਵਾਨ। ਇੰਨਾ ਪਿਆਰਾ ਵਿਅਕਤੀ ਸੀ, ਮਨ 'ਤੇ ਇੰਨਾ ਪ੍ਰਭਾਵ ਹੋਇਆ, ਬਾਹਰ ਗਿਆ ਅਤੇ ਰੋਂਦਾ ਆਇਆ। ਕਹਿਣ ਲੱਗਾ, ਬਾਬਾ ਜੀ ਤੁਸੀਂ ਮੈਨੂੰ ਫਸਾ ਲਿਆ। ਕਹਿਣ ਲੱਗੇ, ਕਿਵੇਂ? ਕਹਿਣ ਲੱਗਾ, ਜਿੱਥੇ ਜਾਣਾ ਤੁਸੀਂ ਨਾ ਲਈਓ। ਮੈਂ ਕਿੱਥੇ ਜਾਵਾਂ ਜਿੱਥੇ ਤੁਸੀਂ ਨਾ ਹੋਵੋ? ਤੁਹਾਡਾ ਪਿਆਰ ਇੰਨਾ ਮਿਲਿਆ। ਸੱਚ ਇਹ ਹੈ, ਹੁਣ ਤਾਂ ਮੈਂ ਸ਼ਰਾਬ ਦਾ ਗਲਾਸ ਵੀ ਚੁੱਕਿਆ ਸੀ, ਵਿੱਚੋਂ ਤੁਸੀਂ ਦਿਸੇ ਹੋ ਅਤੇ ਮੈਂ ਰੋੜ ਦਿੱਤਾ। ਮੈਂ ਕਿੱਥੇ ਜਾਵਾਂ? ਮੈਂ ਸਮਝਦਾ ਸਾਧੂ ਦੀ ਕਹਾਣੀ, ਇਹ ਕਥਾ, ਇਹ ਤਾਂ ਇੱਕ ਪ੍ਰਤੀਕ ਹੈ। ਅਕਾਲ ਪੁਰਖ ਅੰਗ ਸੰਗ ਹੈ, ਹਰ ਵੇਲੇ ਨਾਲ ਹੈ। ਗੁਰੂ ਸਾਹਿਬ ਜੀ ਨੇ ਇਸੇ ਲਈ ਕਿਹਾ ਸੀ, ਵਿਅਕਤੀ ਦੀ ਗੱਲ ਹੀ ਛੱਡ, ਗੁਰ ਕਾ ਬਚਨ ਬਸੈ ਜੀ ਨਾਲੇ। ਗੁਰੂ ਦਾ ਸ਼ਬਦ ਤੇਰੇ ਅੰਗ ਸੰਗ ਹੈ, ਹਜ਼ੂਰੀ 'ਚ ਹੈ। ਸ਼ਬਦ ਦੀ ਹਜ਼ੂਰੀ 'ਚ ਪਾਪ ਕਿਵੇਂ ਕਰੇਗਾ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਨਹੀਂ ਕਰ ਸਕਦਾ, ਉਸੇ ਦਾ ਸ਼ਬਦ ਤੇਰੇ ਹਿਰਦੇ ਵਿੱਚ ਹੈ। ਜਿੱਥੇ ਜਾਏਗਾ ਸ਼ਬਦ ਤੇਰੇ ਨਾਲ ਹੈ। ਆਠ ਪਹਿਰ ਪ੍ਰਭ ਵੇਖੋ ਨੇਰਾ, ਅੱਠੇ ਪਹਿਰ ਪਰਮਾਤਮਾ ਨੂੰ ਨੇੜੇ ਹੀ ਵੇਖੋ। ਮਿਟੇ ਅਗਿਆਨ ਬਿਨਸੈ ਅੰਧੇਰਾ, ਅਗਿਆਨ ਮਿਟ ਜਾਏਗਾ, ਅਗਿਆਨ ਦਾ ਅੰਧਕਾਰ ਵੀ ਮਿਟ ਜਾਏਗਾ। ਸੁਣ ਉਪਦੇਸ਼ ਹਿਰਦੇ ਵਸਾਓ, ਉਪਦੇਸ਼ ਗੁਰੂ ਦਾ ਸੁਣੋ ਅਤੇ ਨਿਰਾ ਸੁਣ ਹੀ ਨਾ ਲਵੋ, ਸੁਣ ਕੇ ਹਿਰਦੇ ਵਿੱਚ ਵਸਾਵੋ। ਮਨ ਇੱਛੇ ਨਾਨਕ ਫਲ ਪਾਵੋ। ਸਤਿਗੁਰੂ ਫਰਮਾਉਂਦੇ ਹਨ, ਜੇ ਉਪਦੇਸ਼ ਸੁਣ ਕੇ ਹਿਰਦੇ ਵਿੱਚ ਵਸਾ ਲਵੋ, ਮਨ ਇੱਛੇ ਜੋ ਮਨੋ ਚਾਹੁੰਦੇ ਹੋ ਤੁਹਾਨੂੰ ਫਲ ਪ੍ਰਾਪਤ ਹੋ ਜਾਣਗੇ। ਹਲਤ ਪਲਤ ਦੋਇ ਲੇਹੋ ਸਵਾਰ, ਹਲਤ ਏ ਲੋਕ ਪਲਤ ਪਰਲੋਕ, ਲੋਕ ਪਰਲੋਕ ਆਪਣੇ ਦੋਵੇਂ ਹੀ ਸਵਾਰ ਲਓ। ਰਾਮ ਨਾਮ ਅੰਤਰ ਉਰਧਾਰ, ਪਰਮਾਤਮਾ ਦਾ ਨਾਮ, ਰਮੇ ਹੋਏ ਦਾ ਨਾਮ ਆਪਣੇ ਅੰਦਰ, ਉਰਧਾ ਅਰਥ ਹੈ ਹਿਰਦਾ, ਹਿਰਦੇ ਵਿੱਚ ਧਾਰਨ ਕਰੋ। ਪੂਰੇ ਗੁਰ ਕੀ ਪੂਰੀ ਦੀਖਿਆ, ਪੂਰੇ ਗੁਰੂ ਦੀ ਸਿੱਖਿਆ ਪੂਰੀ ਹੈ। ਦੀਖਿਆ ਕੀ ਹੈ? ਸਿੱਖ ਬਣਾਉਣ ਲੱਗਿਆਂ ਗੁਰੂ ਜੋ ਉਪਦੇਸ਼ ਦਿੰਦਾ ਉਹ ਦੀਖਿਆ ਹੁੰਦੀ ਹੈ। ਪੂਰੇ ਗੁਰ ਕੀ ਪੂਰੀ ਦੀਖਿਆ, ਜਿਵੇਂ ਕਿਹਾ, ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸੁਮੇਓ, ਤਿੰਨ ਕਹੋ ਕਿਆ ਉਪਦੇਸ਼ੀਏ ਜਿਨ ਗੁਰ ਨਾਨਕ ਦਿਓ। ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ, ਸਾਚ ਸੱਚ ਸਦਾ ਥਿਰ ਰਹਿਣ ਵਾਲਾ, ਉਹ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦਾ ਪਾਰਖੂ ਬਣ ਜਾਂਦਾ, ਨਾਮ ਦਾ ਪਾਰਖੂ ਬਣ ਜਾਂਦਾ ਹੈ। ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਨਾਮ ਹੀ ਜੀਵਨ ਦਾ ਸਹਾਰਾ ਹੈ, ਨਾਮ ਦੇ ਆਸਰੇ ਮੈਂ ਸਫਲ ਹੋਵਾਂਗਾ। ਜਿਸ ਮਨ ਬਸੈ, ਦੀਖਿਆ ਮਨ ਵਿੱਚ ਵਸ ਜਾਏ, ਅਤੇ ਸਾਚ ਪ੍ਰੀਖਿਆ, ਮਨ ਤਨ ਨਾਮ ਜਪੋ ਲਿਵਲਾਏ। ਹੇ ਭਾਈ, ਮਨ ਵਿੱਚ, ਤਨ ਵਿੱਚ, ਮਨ ਕਰਕੇ, ਤਨ ਕਰਕੇ ਪਰਮਾਤਮਾ ਦਾ ਨਾਮ ਜਪੋ, ਲਿਵ ਜੋੜ ਕੇ ਜਪੋ, ਟੁੱਟੇ ਮਨ ਨਾਲ ਨਹੀਂ, ਖਿੰਡੇ ਮਨ ਨਾਲ ਨਹੀਂ, ਇਕਾਗਰ ਹੋ ਕੇ ਜਪੋ। ਦੁੱਖ ਦਰਦ ਮਨ 'ਤੇ ਭਉ ਜਾਏ, ਦੁੱਖ ਦਰਦ ਮਨ ਤੋਂ ਸਾਰਾ ਡਰ ਚਲਾ ਜਾਏਗਾ। ਸੱਚ ਵਪਾਰ ਕਰੋ ਵਪਾਰੀ, ਹੇ ਨਾਮ ਦਾ ਵਣਜ ਕਰਨ ਆਏ ਵਪਾਰੀ, ਆਹ ਮੈਂ ਤੈਨੂੰ ਦੱਸਾਂ, ਜੇ ਵਪਾਰ ਕਰਨਾ ਹੀ ਹੈ, ਸੱਚ ਦਾ ਕਰ, ਨਾਮ ਦਾ ਵਪਾਰ ਕਰ। ਦਰਗਾਹ ਨਿਭ ਹੈ ਖੇਪ ਤੁਮਾਰੀ, ਇਹ ਤੁਹਾਡੀ ਖੇਪ ਦਰਗਾਹ ਤੱਕ ਨਿਭ ਜਾਏਗੀ, ਪਰਮਾਤਮਾ ਦੇ ਦਰ ਤੱਕ ਇਹ ਸੌਦਾ ਜਿਹੜਾ ਤੂੰ ਨਾਮ ਦਾ ਵਿਹਾਜਿਆ ਪਹੁੰਚ ਜਾਏਗਾ। ਏਕਾ ਟੇਕ ਰੱਖੋ ਮਨ ਮਾਹੇ, ਇੱਕ ਪਰਮਾਤਮਾ ਦੀ ਟੇਕ, ਇੱਕ ਦਾ ਆਸਰਾ, ਇੱਕ ਦਾ ਸਹਾਰਾ ਮਨ ਵਿੱਚ ਰੱਖੋ। ਨਾਨਕ ਬਹੁਰ ਨ ਆਵੇਂ ਜਾਏ। ਸਤਿਗੁਰੂ ਫਰਮਾਉਂਦੇ ਨੇ ਫਿਰ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ। ਆਵਣ ਜਾਣ ਰਹਿਓ, ਫਿਰ ਤਾਂ ਆਉਣਾ ਜਾਣਾ ਮੁੱਕ ਜਾਏਗਾ। ਤਿਸ 'ਤੇ ਦੂਰ ਕਹਾਂ ਕੋ ਜਾਏ, ਉਸ ਪ੍ਰਭੂ ਤੋਂ ਜੀਵ ਦੂਰ ਕਿੱਥੇ ਜਾ ਸਕਦਾ, ਭਾਵ ਨਹੀਂ ਜਾ ਸਕਦਾ। ਅੱਜ ਲਗਭਗ ਅੱਧੀ ਦੁਨੀਆ ਨਾਸਤਕ ਹੈ, ਜੋ ਕਹਿ ਰਹੇ ਨੇ ਰੱਬ ਹੈ ਹੀ ਨਹੀਂ, ਪਰਮਾਤਮਾ ਨੂੰ ਅਸੀਂ ਨਹੀਂ ਮੰਨਦੇ। ਉਹਨਾਂ ਦਾ ਇਹ ਕਹਿਣਾ ਇੰਜ ਹੈ ਜਿਵੇਂ ਸਮੁੰਦਰ ਵਿੱਚ ਰਹਿੰਦੀ ਮੱਛੀ ਆਖੇ ਮੈਂ ਪਾਣੀ ਨੂੰ ਨਹੀਂ ਮੰਨਦੀ, ਪਾਣੀ ਹੈ ਹੀ ਨਹੀਂ, ਸਮੁੰਦਰ ਹੈ ਹੀ ਨਹੀਂ। ਹਾਂ, ਜਿਸ ਦਿਨ ਕੋਈ ਜਾਲ ਪਾਏਗਾ, ਮੱਛੀ ਨੂੰ ਬਾਹਰ ਸੁੱਟੇਗਾ, ਤੜਪੇਗੀ, ਕਹੇਗੀ ਹਾਂ ਸਾਗਰ ਹੈ, ਉਸ ਤੋਂ ਵਿਛੜ ਕੇ ਮੈਂ ਤੜਪ ਰਹੀ ਹਾਂ। ਮੱਛੀ ਦਾ ਸਾਗਰ ਕਿਤੇ ਹੁੰਦਾ ਕਿਤੇ ਨਹੀਂ, ਪਰ ਰੱਬ ਦਾ ਸਾਗਰ ਤਾਂ ਹਰ ਥਾਂ 'ਤੇ, ਇਹਨੂੰ ਬਾਹਰ ਤਾਂ ਕੱਢਿਆ ਨਹੀਂ ਜਾ ਸਕਦਾ। ਹਾਂ, ਜਦੋਂ ਭੁੱਲ ਜਾਂਦਾ ਹੈ ਫਿਰ ਮੱਛੀ ਵਾਂਗੂ ਤੜਪਦਾ ਹੈ। ਸਾਗਰ ਤੋਂ ਦੂਰ ਕਦੋਂ ਹੁੰਦਾ? ਸਤਿਗੁਰੂ ਪਾਤਸ਼ਾਹ ਨੇ ਬੜਾ ਸੁੰਦਰ ਫਰਮਾਇਆ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੇ ਵਿਲ ਲਾਏ। ਅਸੀਂ ਰੱਬ ਤੋਂ ਦੂਰ ਨਹੀਂ ਹੋ ਸਕਦੇ, ਉਸਨੂੰ ਭੁਲਾ ਜ਼ਰੂਰ ਸਕਦੇ ਹਾਂ। ਭੁੱਲ ਜਾਂਦਾ ਫਿਰ ਅਸੀਂ ਡੁੱਬਦੇ ਹਾਂ। ਤਿਸ 'ਤੇ ਦੂਰ ਕਹਾਂ ਕੋ ਜਾਏ, ਉਭਰੈ ਰਾਖਣ ਹਾਰ ਤੇ ਆਏ। ਇਹ ਜੀਵ ਬਚੇਗਾ ਹੀ ਤਾਂ, ਸੱਚ ਤੇ ਹੈ, ਬਚਦਾ ਹੀ ਤਾਂ ਹੈ ਜਿਹੜਾ ਰਖਵਾਲਾ ਪ੍ਰਭੂ ਹੈ, ਜੇ ਉਸ ਨੂੰ ਯਾਦ ਕਰੇ, ਉਸ ਨੂੰ ਯਾਦ ਕਰਕੇ ਸਿਮਰ ਕੇ ਹੀ ਬਚ ਸਕਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ, ਨਿਰਭਉ ਨੂੰ ਜਪਦਾ ਹੈ ਤੇ ਸਾਰਾ ਡਰ ਮਿਟ ਜਾਂਦਾ ਹੈ। ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਪ੍ਰਭੂ ਦੀ ਕਿਰਪਾ ਨਾਲ ਹੀ ਬੰਦਾ ਇਸ ਡਰ ਤੋਂ ਖੁਲਾਸੀ ਪਾ ਸਕਦਾ ਹੈ। ਜਿਸ ਪ੍ਰਭ ਰੱਖੈ ਤਿਸ ਨਾਹੀ ਦੋਖ, ਪ੍ਰਭੂ ਜਿਸ ਨੂੰ ਰੱਖ ਲੈਂਦਾ, ਰਖਵਾਲੀ ਕਰਦਾ ਹੈ, ਉਸ ਨੂੰ ਕੋਈ ਦੁੱਖ ਦੁਖੀ ਨਹੀਂ ਕਰ ਸਕਦਾ। ਦੁੱਖ ਆ ਜ਼ਰੂਰ ਜਾਂਦਾ ਲੇਕਿਨ ਦੁਖੀ ਨਹੀਂ ਕਰ ਸਕਦਾ, ਆ ਜਾਂਦਾ ਚਲਾ ਜਾਂਦਾ ਪਰ ਕੋਈ ਉਸ ਦਾ ਅਸਰ ਨਹੀਂ ਹੁੰਦਾ, ਉਹ ਦੁਖੀ ਨਹੀਂ ਹੁੰਦਾ। ਨਾਮ ਜਪਤ ਮਨ ਹੋਵਤ ਸੁਖ, ਨਾਮ ਜਪਦਿਆਂ ਮਨ ਵਿੱਚ ਸੁੱਖ ਹੋ ਜਾਂਦਾ ਹੈ। ਚਿੰਤਾ ਜਾਏ ਮਿਟੈ ਅਹੰਕਾਰ, ਉਸ ਦੀ ਚਿੰਤਾ ਚਲੀ ਜਾਂਦੀ ਹੈ, ਹੰਕਾਰ ਮੁੱਕ ਜਾਂਦਾ ਹੈ। ਜਿਸ ਦੀ ਚਿੰਤਾ ਜਾਏ, ਹੰਕਾਰ ਮੁੱਕ ਜਾਏ, ਸਾਹਿਬ ਜੀ ਕਹਿੰਦੇ ਨੇ ਤਿਸ ਜਨ ਕਾ ਕੋਈ ਨਾ ਪਹੁੰਚਣਹਾਰ, ਉਸ ਦੀ ਬਰਾਬਰਤਾ ਕੌਣ ਕਰ ਸਕਦਾ ਹੈ, ਕੋਈ ਉਸ ਨੂੰ ਪਹੁੰਚਣਹਾਰ, ਭਾਵ ਉਸ ਦੇ ਬਰਾਬਰ ਦਾ ਨਹੀਂ। ਸਿਰ ਉੱਪਰ ਠਾਢਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਜਿਸ ਰੱਬ ਦੇ ਪਿਆਰੇ ਦੇ ਸਿਰ ਉੱਤੇ ਪੂਰਾ ਗੁਰੂ, ਸੂਰਮਾ ਗੁਰੂ ਖੜ੍ਹਾ, ਜਿਸ ਦੇ ਸਿਰ ਉੱਤੇ ਗੁਰੂ ਨੇ ਹੱਥ ਰੱਖਿਆ ਹੋਇਆ, ਗੁਰੂ ਬਖਸ਼ਾਂਦਾ। ਸਾਹਿਬ ਜੀ ਕਹਿੰਦੇ ਨੇ ਉਸ 'ਤੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ। ਸਿਰ ਉੱਪਰ ਠਾਢਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ, ਉਹ ਗੁਰੂ ਜਿਸ ਦੀ ਮਤ ਪੂਰੀ ਹੈ, ਜਿਸ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ। ਗੁਰੂ ਅੰਗਦ ਦੇਵ ਜੀ ਨਿਤਨੇਮ ਕਰਕੇ ਜਦੋਂ ਬਾਹਰ ਨਿਕਲਦੇ ਸਨ ਤਾਂ ਰੋਗੀਆਂ ਦੀ ਕਤਾਰ ਲੱਗੀ ਹੁੰਦੀ ਸੀ, ਜਿਸ ਉੱਤੇ ਦ੍ਰਿਸ਼ਟੀ ਪੈ ਜਾਂਦੀ ਸੀ ਉਸ ਦਾ ਰੋਗ ਮੁੱਕ ਜਾਂਦਾ ਸੀ। ਬਾਹਰ ਦੇ ਕੋਹੜੇ ਰੋਗੀ ਘੱਟ ਨੇ, ਅੰਦਰ ਤਾਂ ਸੰਸਾਰ ਭਰਿਆ, ਅੰਦਰ ਦੇ ਕੋਹੜੇ ਬਹੁਤ ਨੇ। ਗੁਰੂ ਦੀ ਦ੍ਰਿਸ਼ਟੀ ਬੜੇ ਰੋਗ ਕੱਟਦੀ ਹੈ। ਪੱਟ ਕਹਿੰਦੇ ਹਨ, ਅਵੇਂ ਦ੍ਰਿਸ਼ਟੀ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਹ ਮੋਹ ਵਸ ਕਰੈ ਸਵੈ ਬਲ, ਸਦਾ ਸੁਖ ਮਨ ਵਸੈ ਦੁੱਖ ਸੰਸਾਰੈ ਖੋਵੈ, ਗੁਰਨਵ ਨਿਦਰ ਯਾਉ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁੱਖ ਜਾਏ। ਮਤ ਪੂਰੀ, ਮਤ ਜਦੋਂ ਪੂਰੀ ਹੋਵੇਗੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਆ ਹੀ ਜਾਏਗਾ। ਮਤ ਅਧੂਰੀ ਹੋਵੇਗੀ ਬਦਨਜ਼ਰ ਹੋਵੇਗੀ। ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ। ਜਿਸ ਗੁਰੂ ਦੇ ਦਰਸ਼ਨ ਕਰਕੇ ਸਾਰੀ ਸ੍ਰਿਸ਼ਟੀ ਦਾ ਉਧਾਰ ਹੋ ਜਾਂਦਾ ਉਸ ਦੀ ਮਤ ਪੂਰੀ ਹੈ, ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ। ਚਰਨ ਕਮਲ ਜਾਂ ਕੇ ਅਨੂਪ, ਅੰਦਰ ਅੰਮ੍ਰਿਤ ਹੋਵੇਗਾ ਅਤੇ ਦ੍ਰਿਸ਼ਟੀ 'ਚ ਅੰਮ੍ਰਿਤ ਹੀ ਹੋਵੇਗਾ। ਜੋ ਅੰਦਰ ਹੋਵੇਗਾ ਭਾਈ ਬੰਨੋ ਨੂੰ, ਇੱਕ ਸਿੱਖ ਨੇ ਪੁੱਛਿਆ ਸੀ ਗੁਰਮੁਖ ਰੋਮ ਰੋਮ ਹਰ ਧਿਆਵੇ, ਭਾਈ ਜੀ ਇਸ ਦੇ ਅਰਥ ਦੱਸੋ। ਕਹਿਣ ਲੱਗੇ ਅੰਦਰ ਚਲਾ ਜਾ, ਕੜੇ ਨੇ, ਪਾਣੀ ਦਾ ਕੜਾ ਵੀ ਹੈ ਵੀ ਘਿਓ ਦਾ ਵੀ ਹੈ, ਮੂੰਹ ਨਾ ਖੋਲੀ। ਬਾਹਰੋਂ ਪਹਿਚਾਣ ਕੇ ਲਿਆ, ਉਹ ਘਿਓ ਦਾ ਕੜਾ ਲੈ ਆਇਆ ਅਤੇ ਕਹਿਣ ਲੱਗੇ ਤੈਨੂੰ ਕਿਵੇਂ ਪਤਾ ਲੱਗਾ? ਕਹਿਣ ਲੱਗਾ ਜੀ ਇਸ 'ਤੇ ਮੁਸਾਮਾ ਰਾਹੀਂ ਥੰਧਿਆਈ ਬਾਹਰ ਆਈ, ਮੈਂ ਸਮਝਿਆ ਵਿੱਚ ਘਿਓ ਹੋਵੇਗਾ। ਕਹਿਣ ਲੱਗੇ ਵਿੱਚ ਘਿਓ ਸੀ ਅਤੇ ਮੁਸਾਮਾ ਰਾਹੀਂ ਥੰਧਿਆਈ ਆਈ। ਹਿਰਦੇ ਵਿੱਚ ਅੰਮ੍ਰਿਤ ਹੋਵੇਗਾ ਅਤੇ ਦ੍ਰਿਸ਼ਟੀ 'ਚ ਕੀ ਹੋਵੇਗਾ, ਰੋਮਾਂ 'ਚ ਕੀ ਹੋਵੇਗਾ? ਗੁਰਮੁਖ ਰੋਮ ਰੋਮ ਹਰ ਧਿਆਵੈ, ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ। ਚਰਨ ਕਮਲ ਜਾਂ ਕੇ ਅਨੂਪ, ਉਸ ਦੇ ਚਰਨ ਕਮਲ ਐਸੇ ਨੇ ਉਪਮਾ ਰਹਿਤ ਹਨ, ਕੋਈ ਉਪਮਾਨ ਨਹੀਂ ਕਿ ਇਸ ਵਰਗੇ ਹਨ। ਸਫਲ ਦਰਸ਼ਨ ਸੁੰਦਰ ਹਰ ਰੂਪ, ਉਸਦੇ ਦਰਸ਼ਨ ਸਫਲ ਹਨ, ਸੁੰਦਰ ਹੈ ਉਸ ਹਰੀ ਦਾ ਰੂਪ, ਸੁੰਦਰ ਹੈ, ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ। ਧਨ ਸੇਵਾ ਸੇਵਕ ਪ੍ਰਵਾਨ, ਧਨ ਹੈ ਸੇਵਾ ਅਤੇ ਧਨ ਹੈ ਸੇਵਕ ਜਿਸ ਦੀ ਸੇਵਾ ਪ੍ਰਵਾਨ ਹੋ ਜਾਏ। ਅੰਤਰਜਾਮੀ ਪੁਰਖ ਪ੍ਰਧਾਨ, ਦਿਲਾਂ ਦੀ ਜਾਣਨ ਵਾਲਾ ਅੰਤਰਜਾਮੀ ਹੈ, ਉਹ ਸਰਵ ਵਿਆਪਕ ਹੈ, ਉਹ ਸਭ ਤੋਂ ਵੱਡਾ ਮੁਖੀ ਪ੍ਰਧਾਨ ਹੈ। ਜਿਸ ਮਨ ਵਸੈ ਸੋ ਹੋਤ ਨਿਹਾਲ, ਜਿਸ ਦੇ ਮਨ ਵਿੱਚ ਵਸ ਜਾਏ ਉਹ ਪ੍ਰਸੰਨ ਹੋ ਜਾਂਦਾ, ਨਿਹਾਲ ਹੋ ਜਾਂਦਾ, ਉਹ ਸਦਾ ਲਈ ਵਿਗਾਸ ਵਿੱਚ ਆ ਜਾਂਦਾ, ਉਹ ਭਗਤ ਬਣ ਜਾਂਦਾ ਹੈ। ਉਸ ਦੀ ਅਵਸਥਾ ਬਣਦੀ ਹੈ, ਉੱਥੇ ਦੁੱਖਾਂ ਪਾਪਾਂ ਦਾ ਨਾਸ ਹੁੰਦਾ, ਸਦਾ ਲਈ ਵਿਗਾਸ ਹੁੰਦਾ। ਉਹ ਐਸਾ ਫੁੱਲ ਬਣ ਜਾਂਦਾ ਜੋ ਸਦਾ ਹੀ ਖਿੜਿਆ ਰਹਿੰਦਾ। ਫੁੱਲ ਨੂੰ ਮੰਦਰੇ ਲੈ ਜਾਓ ਤਾਂ ਖਿੜਿਆ, ਮਸੀਤੇ ਲੈ ਜਾਓ ਤਾਂ ਖਿੜਿਆ, ਕਿਸੇ ਲਾੜੇ ਦੇ ਸਿਰ 'ਤੇ ਲਾ ਦਿਓ ਤਾਂ ਖਿੜਿਆ, ਕਿਸੇ ਮੁਰਦੇ 'ਤੇ ਰੱਖ ਦਿਓ ਤਾਂ ਖਿੜਿਆ। ਗੁਲ ਸ਼ਾਖ ਪੇ ਹੋ ਜਾਂ ਹੋ ਕਿਸੇ ਕੀ ਮਈਅਤ ਪਰ, ਚਮਨ ਕੇ ਫੂਲ ਤੋਂ ਆਦੀ ਹੈ ਮੁਸਕੁਰਾਣੇ ਕੇ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਜਿਸ ਮਨ ਵਸੈ ਸੋ ਹੋਤ ਨਿਹਾਲ, ਤਾਂ ਕਹਿ ਨਿਕਟ ਨਾ ਆਵਤ ਕਾਲ, ਕਾਲ ਉਸਦੇ ਨੇੜੇ ਨਹੀਂ ਆਉਂਦਾ ਕਿਉਂਕਿ ਰੱਬ ਮਨ ਵਿੱਚ ਵਸ ਗਏ ਹੈ। ਜਿਸ ਮਕਾਨ ਵਿੱਚ ਬਾਦਸ਼ਾਹ ਬੈਠਾ ਹੋਵੇ ਆਸੇ ਪਾਸੇ ਸੇਵਾਦਾਰੀ ਹੁੰਦੇ ਨੇ, ਜਿਸ ਹਿਰਦੇ ਵਿੱਚ ਅਕਾਲ ਪੁਰਖ ਬੈਠਾ ਹੋਵੇ, ਕਾਲ ਤਾਂ ਉਸਦਾ ਸੇਵਕ ਹੈ, ਉਹ ਤਾਂ ਕਾਲ ਦਾ ਵੀ ਕਾਲ ਹੈ, ਨਮੋ ਕਾਲ ਕਾਲੇ, ਉਹ ਕਾਲ ਦਾ ਵੀ ਕਾਲ ਹੈ, ਉੱਥੇ ਕਾਲ ਕਿਵੇਂ ਆਵੇ? ਤਾਂ ਕਹਿ ਨਿਕਟ ਨਾ ਆਵਤ ਕਾਲ, ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਇਸ ਅਸ਼ਟਪਦੀ ਵਿੱਚ ਸਤ ਸੰਗਤ ਦੀ ਇੰਨੀ ਮਹਿਮਾ ਹੈ, ਗੁਰੂ ਦੀ ਸੰਗਤ ਦੀ ਮਹਿਮਾ ਹੈ, ਨਾਮ ਦੀ ਮਹਿਮਾ ਹੈ ਕਿ ਗੁਰੂ ਦੀ ਸੰਗਤ ਵਿੱਚ ਆ ਕੇ ਜਿਨ੍ਹਾਂ ਨੇ ਅਕਾਲ ਪੁਰਖ ਨੂੰ ਸਿਮਰਿਆ ਹੈ, ਪਰਮਾਤਮਾ ਨੂੰ ਧਿਆਇਆ ਹੈ, ਜਪਿਆ ਹੈ, ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ, ਉਹ ਅਮਰ ਹੋ ਗਏ ਹਨ। ਉਹਨਾਂ ਨੇ ਅਮਰਾ ਪਦ, ਉਹ ਪਦ, ਉਹ ਰੁਤਬਾ ਪਾ ਲਿਆ ਹੈ ਜਿੱਥੇ ਮੌਤ ਨਹੀਂ, ਜਿਸ ਥਾਂ 'ਤੇ ਕਾਲ ਨਹੀਂ। ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਸਤਿਗੁਰੂ ਫਰਮਾ ਰਹੇ ਹਨ ਸਾਧ ਸੰਗਤ ਦੀ ਇਹ ਬਰਕਤ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।